दयानिध अंतरयामी सतगुरु श्री गुरु गोबिंद सिंह साहब जी महाराज जी भगते पिंड तो चल के रस्ते विच बंदर आदक नगरां तो हुंदे हुए बरगाड़ी पहुंचे हैं। बरगाड़ी निवासियों नूं सतगुरां ने दर्शन दे के कृतार्थ किया। कपूरे चौधरी का भतीजा इस नगर विच रहिंदा सी, उहनूं पता लगा सतगुरां दे दर्शनां नूं आया। साहब नूं बेनती कीती सेवा करके, महाराज मैं जंग दी मुहिम ते चलिया हां, पर जदों पता लगा तुसी आए हो ते तुहाडे दर्शन करन लई आया। सतगुरां वचन कीता तूं ना चढ़ाई करी, कल नूं दुश्मन चढ़ के आवेगा। अपने नाल दे साथियां नूं लड़न लई भेज दी, आप अंदर ही रही, क्योंकि जे तूं गया ते तेरी रणभूमि विच मौत हो जानी। अगले दिन दुश्मन चढ़ के आया, नाल दे साथियां नूं भेज के आप अंदर बैठ गया, पर घरवाली ने ताना मारिया कि तू इत्थे बैठा है, आ वंगा पा लै ते अपनी दस्तार ते शस्त्र मैनू दे दे, मैं पा के जंग दे विच लड़दी हां। औरत दे इह बोल ना सहारदा होया आप घोड़े ते चढ़ के जंग च गया, खूब लड़िया। आखिरकार दुश्मन दल विचों किसी ने बंदूक की गोली दागी, इहदी छाती च वज्जी, उरे दे प्राण निकल गए। होनी जो वरतनी सी उह दसवें पातशाह ने दस दित्ती सी, उह वरत के ही रहिंदी है। तो इहदे शरीर नूं लोथ नूं चुक के घर ले आए, फिर अगे भी बचन होया पर मुड़ के जीवित ना हो सकया। तो बरगाड़ी महाराज सच्चे पातशाह जी कुछ समा ठहरे ने, इथों अगे होर जेड़े नगर ने उहनां दा चाला सतगुरु सच्चे पातशाह ने कीता है। आओ मन विरतियां एकागर करके दसवें पातशाह दा पवित्र इतिहास, दसवें पातशाह दी पवित्र अमृत कथा, ये सतगुरु सच्चे पातशाह दा सुजस है गुरु खालसा जी। ये बाजां वाले पातशाह दीआं सिफतां हन, ये बाजां वाले चोजी प्रीतम दीआं वडियाईआं हन, जो आपां सारिआं ने रल के गाउणीआं ने। सतगुरां नूं तांग नहीं कि कोई साडी वडियाई करे, पर असी सतगुरां दी वडियाई इस करके करनी है कि वड्डे साहिब दी वडियाई करदिआं असी जो छोटे ते तुच्छ जीवां, वड्डे दी वडियाई करदिआं असी भी वड्डे हो जावांगे। आओ वड्डे दीआं वडियाईआं च जुड़िए, एकाग्रता बनाइए ते आखिए जी सतनाम श्री
वाहे गुरु साहिब जीओ,
सतनाम श्री
वाहे गुरु साहिब जीओ। चौपाए पुन श्री प्रभ तैयारी करवाए।
सतगुरु गुरु कलगीधर जी ने बरगाड़ी पिंड तो चाले दी तैयारी कीती है।
डारे जी नैन समुंदाए,
नाल जिन्ने साथी ने, जिन्ने सूरमे बहादुर योधे ने, घोड़िया ते काठियां पा के घोड़े तैयार कीते हन।
करियो कुछ चल परे अगारे,
सतगुरां दा घोड़ा भी शिंगार के सेवादार महाराज जी लई लियाया। अकाल पुरख नूं मना के सतगुरु जी घोड़े ते चाले दी अरदास करके बैठे ने। ਇਹ ਪੁਰਾਤਨ ਸਮੇਂ ਦੀ ਮਰਿਆਦਾ ਹੈ। ਹੁਣ ਵੀ ਜਦੋਂ ਦਲ ਪੰਥ ਕਿਤੇ ਇੱਕ ਪੜਾਅ ਤੋਂ ਦੂਸਰੇ ਪੜਾਅ ਤੇ ਚਾਲਾ ਪਾਉਂਦਾ ਹੈ ਤੇ ਚਾਲੇ ਸਮੇਂ ਅਰਦਾਸ ਕੀਤੀ ਜਾਂਦੀ, ਉਹਨੂੰ ਚਾਲਿਆਂ ਦੀ ਅਰਦਾਸ ਕਹਿੰਦੇ ਨੇ। ਪੁਰਾਣੇ ਸਿੰਘ ਜਦੋਂ ਕਿਤੇ ਘਰੋਂ ਚੱਲਣ ਲੱਗਦੇ ਨੇ ਤਾਂ ਵੀ ਅਰਦਾਸ ਕਰਕੇ ਚੱਲਦੇ ਨੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਦੇ ਸਾਥੀ ਸਿੰਘਾਂ ਨੇ ਚਾਲੇ ਦੀ ਅਰਦਾਸ ਕੀਤੀ ਹੈ। ਘੋੜੇ ਤੇ ਸਵਾਰ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲੇ ਹਨ।
ਕਿਤਕ ਕੋਸ ਲੰਘੇ ਜਿਸ ਬੇਰੇ,
ਇਸੇ ਤਰ੍ਹਾਂ ਬਰਗਾੜੀ ਤੋਂ ਚਲਦਿਆਂ ਚਲਦਿਆਂ ਜਦੋਂ ਕੁਝ ਕੁ ਕੋਹ ਦਾ ਪੈਂਡਾ ਤੈਅ ਕਰਕੇ ਸਤਿਗੁਰੂ ਜੀ ਲੰਘ ਕੇ ਗਏ ਹਨ।
ਬਹਿਬਲ ਤੇ 84 ਨਾਮੋ,
ਖਾਲਸਾ ਜੀ ਅੱਗੇ ਨਗਰ ਆਇਆ ਹੈ ਬਹਿਬਲ, ਬਹਿਬਲ ਤੇ 84। 84 ਨੂੰ ਅੱਜ ਕੱਲ ਸਿਓਰਾਮ ਵੀ ਕਹਿੰਦੇ ਨੇ। ਇਹ ਜਿਹੜੇ ਦੋ ਪਿੰਡ ਨੇ ਇਹ ਅੱਗੇ ਆਏ ਹਨ।
ਕਰੇ ਬਿਲੋਕਣ ਜਬ ਇਹ ਗ੍ਰਾਮ,
ਜਦੋਂ ਇਹ ਪਿੰਡ ਇਹ ਗ੍ਰਾਮ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੇਖੇ ਨੇ, ਬਹਿਬਲ ਤੇ 84 ਨਾਮ ਦੇ ਇਹ ਦੋ ਨਗਰ ਲੰਘਦਿਆਂ ਮਹਾਰਾਜ ਜੀ ਨੇ ਵੇਖੇ ਹਨ।
ਹੀਰਾ ਕਰਤ ਪੇਸ਼ਵ ਥਾਨ,
ਇਹਨਾਂ ਦੋਹਾਂ ਪਿੰਡਾਂ ਦੀ ਸਾਂਝੀ ਜ਼ਮੀਨ ਸੀ। ਉੱਥੇ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਲੇ ਸਥਾਨ ਤੇ ਡੇਰਾ ਕੀਤਾ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਟਿਕਾਣਾ ਕੀਤਾ ਹੈ।
ਸਨੇ ਸਨੇ ਪਹੁੰਚੇ ਸ਼ੁਭ ਸਭ ਆਨ,
ਔਰ ਸਨੇ ਸਨੇ ਸਹਿਜੇ ਸਹਿਜੇ ਜਿਹੜੇ ਨਾਲ ਦੀਆਂ ਫੌਜਾਂ ਸਨ, ਨਾਲ ਜਿੰਨੇ ਸਿਪਾਹੀ ਸਨ, ਉਹ ਵੀ ਚਲਦਿਆਂ ਚਲਦਿਆਂ ਜਿਹੜਾ ਵਹੀਰ ਸੀ ਉਹ ਵੀ ਆਪ ਪਹੁੰਚਿਆ ਹੈ।
ਪਹਿਰ ਤੀਸਰਾ ਦਿਨ ਕੋ ਭਇਓ,
ਦੁਪਹਿਰ ਦਾ ਸਮਾਂ ਬਤੀਤ ਹੋ ਗਿਆ, ਤੀਸਰਾ ਪਹਿਰ ਸ਼ਾਮ ਦਾ ਸਮਾਂ, ਸ਼ਾਮ ਤੋਂ ਵੀ ਪਹਿਲਾਂ ਤੀਸਰਾ ਪਹਿਰ ਉਹ ਸਮਾਂ ਆ ਪਹੁੰਚਿਆ ਹੈ।
ਦੋਦੇ ਵਾਲ ਤਾਲ ਕੋ ਨਾਮੋ, ਤਿਸ ਮੈਂ ਸੁਣ ਜਲ ਕੋ ਅਬਰਾਮੋ।
ਅੰਤਾ ਜੀ, ਇੱਥੇ ਨੇੜੇ ਹੀ ਇੱਕ ਦੋਦੇ ਵਾਲ ਤਾਲ ਸੀ, ਤਾਲ ਤਲਾਬ ਸੀ, ਤੇ ਮਹਾਰਾਜ ਜੀ ਨੇ ਸੁਣਿਆ ਕਿ ਦੋਦੇ ਵਾਲ ਦੇ ਵਿੱਚ ਇੱਕ ਤਾਲ ਹੈ, ਤਲਾਬ ਹੈ, ਔਰ ਉਹਦਾ ਜਲ ਬੜਾ ਸੁੰਦਰ ਹੈ। ਤਲਾਬ ਦਾ ਜਲ ਬੜਾ ਅਕਸਰ ਵੈਸੇ ਤਲਾਬਾਂ ਦਾ ਜਲ ਘਸਮੈਲਾ ਹੋ ਜਾਂਦਾ ਕਿਉਂਕਿ ਇੱਕੋ ਜਗ੍ਹਾ ਤੇ ਖੜਾ ਰਹਿੰਦਾ, ਪਰ ਇਸ ਤਲਾਬ ਦਾ ਜਿਹੜਾ ਜਲ ਸੀ ਉਹ ਬੜਾ ਨਿਰਮਲ ਤੇ ਸਵੱਛ ਸੀ, ਇਹ ਮਹਾਰਾਜ ਜੀ ਨੇ ਸੁਣਿਆ ਹੈ।
ਇਹ ਸੁਚੇਤੇ ਚੇਤੇ ਗਿਆ ਗਏ,
ਮਹਾਰਾਜ ਜੀ ਸੁਚੇਤੇ ਵਾਸਤੇ, ਤੀਸਰਾ ਪਹਿਰ ਸੀ ਦਿਨ ਦਾ, ਸਰੀਰ ਦੀ ਕਿਰਿਆ ਸੋਧਣ ਵਾਸਤੇ ਤਲਾਬ ਦੇ ਨੇੜੇ ਗਏ ਹਨ।
ਸੋਚ ਇਸ਼ਨਾਨ ਤਾਂ ਕਰ ਲਏ,
ਉੱਥੇ ਮਹਾਰਾਜ ਜੀ ਨੇ ਤਲਾਬ ਦੇ ਨਿਰਮਲ ਜਲ ਵਿੱਚ ਸੋਚ ਇਸ਼ਨਾਨ ਕੀਤਾ, ਇਸ਼ਨਾਨ ਪਾਨ ਕੀਤਾ ਜਲ ਦੇ ਨਾਲ, ਸੋਹਣਾ ਨਿਰਮਲ ਜਲ ਹੈ।
ਇੱਕ ਸ਼ਹੀਦ ਤੁਰਕ ਤਬ ਆਵਾ,
ਜਦੋਂ ਮਹਾਰਾਜ ਜੀ ਨੇ ਉੱਥੇ ਹੀ ਉਹ ਜਿਹੜਾ ਤਾਲ ਸੀ ਨਾ ਸਰੋਵਰ, ਇਸ਼ਨਾਨ ਪਾਣੀ ਕਰਕੇ ਹਟੇ ਹੀ ਨੇ, ਤੇ ਇਹਨੇ ਨੂੰ ਇੱਕ ਉੱਚੀ ਆਤਮਾ ਹੈ, ਸਰੀਰ ਨਹੀਂ ਹੈ ਉਹਦੇ ਕੋਲ, ਕੇਵਲ ਆਤਮਾ ਹੈ, ਇਹ ਨਿਰਮਲ ਆਤਮਾ ਹੈ, ਸ਼ੁੱਧ ਆਤਮਾ, ਤੇ ਜਿਹੜੀ ਸ਼ੁੱਧ ਆਤਮਾ ਨਿਰਮਲ ਆਤਮਾ ਹੁੰਦੀ ਉਹਨੂੰ ਸ਼ਹੀਦ ਵੀ ਕਹਿ ਦਿੰਦੇ ਨੇ। ਕਹਿੰਦੇ ਇੱਕ ਆਤਮਾ ਆਈ, ਉਹਦਾ ਨਾਂ ਸ਼ਹੀਦ ਹੈ, ਉਹ ਮੁਸਲਮਾਨ, ਉਹਦਾ ਜਿਹੜਾ ਜਨਮ ਸੀ ਪਹਿਲਾਂ ਉਹ ਮੁਸਲਮਾਨਾਂ ਦਾ ਸੀ, ਮੁਸਲਮਾਨਾਂ ਦਾ ਸਰੀਰ ਧਰਮ ਦੇ ਵਿੱਚ, ਉਹ ਸਰੀਰ ਤਿਆਗ ਕੇ ਇਸ ਆਤਮਾ ਤੱਕ ਪਹੁੰਚਿਆ ਹੈ।
ਸ਼ਮਸੇਤ ਸੇਤ ਪਹਿਰਾਵਾ,
ਇਹਨੂੰ ਸੂਖਸ਼ਮ ਸਰੀਰ ਕਹਿੰਦੇ ਨੇ। ਸਾਡਾ ਜਿਹੜਾ ਸਥੂਲ ਸਰੀਰ ਹੁੰਦਾ ਹੈ, ਸਥੂਲ ਸਰੀਰ ਵਰਗਾ ਹੀ ਸੂਖਸ਼ਮ ਸਰੀਰ ਹੁੰਦਾ ਹੈ। ਜਦੋਂ ਇਹ ਸਰੀਰ ਨੂੰ ਦੇਹ ਸੂਖਮ ਦੇਹ ਤਿਆਗਦੀ ਹੈ ਨਾ, ਤੇ ਉਹ ਸੂਖਮ ਦੇਹ ਬਿਲਕੁਲ ਉਸੇ ਤਰ੍ਹਾਂ ਦੀ ਹੁੰਦੀ ਹੈ ਜਿਸ ਤਰ੍ਹਾਂ ਦਾ ਇਹ ਸਥੂਲ ਸਰੀਰ ਹੁੰਦਾ। ਉਹ ਸੂਖਮ ਦੇਹ ਨੂੰ ਹੀ ਅੱਗੇ ਦੂਸਰੀਆਂ ਜੂਨੀਆਂ ਪ੍ਰਾਪਤ ਹੁੰਦੀਆਂ ਨੇ, ਜਿਹੋ ਜਿਹੀ ਜੂਨ ਮਿਲਦੀ ਉਦਾਂ ਦਾ ਉਹਦਾ ਸਰੂਪ ਹੋ ਜਾਂਦਾ, ਉਹਨੂੰ ਸੂਖਸ਼ਮ ਸਰੀਰ ਕਹਿੰਦੇ ਨੇ। ਹੁਣ ਇਹਦਾ ਜਿਹੜਾ ਸਰੂਪ ਸੀ ਮੁਸਲਮਾਨਾਂ ਦਾ ਸੀ, ਖਾਲਸਾ ਜੀ ਉਹ ਆਤਮਾਵਾਂ ਹਨ ਜਿਨ੍ਹਾਂ ਨੇ ਸਾਧਨਾ ਬੜੀ ਕੀਤੀ, ਸਰੀਰ ਚ ਰਹਿ ਕੇ ਬੰਦਗੀ ਬਹੁਤ ਕੀਤੀ, ਪਰ ਕਿਤੇ ਨਾ ਕਿਤੇ ਥੋੜੀ ਬਹੁਤੀ ਊਣਤਾ ਹੀ ਰਹਿ ਗਈ, ਮੁਕਤੀ ਨਹੀਂ ਮਿਲ ਸਕੀ, ਪਰ ਸਰੀਰ ਤਿਆਗ ਦਿੱਤਾ। ਹੁਣ ਇਹੋ ਜੀ ਉੱਚੀ ਸੁੱਚੀ ਮਾਂ ਨਹੀਂ ਉਹਨਾਂ ਨੂੰ ਮਿਲਦੀ ਜਿਸ ਮਾਂ ਦੇ ਕੁੱਖ ਤੋਂ ਦੁਬਾਰਾ ਜਨਮ ਲੈ ਕੇ ਭਗਤੀ ਕਰ ਸਕਣ, ਇਹੋ ਜਿਹੀ ਉੱਤਮ ਮਾਂ ਨਹੀਂ ਉਹਨਾਂ ਨੂੰ ਮਿਲਦੀ। ਔਰ ਇਹੋ ਜਿਹੀਆਂ ਜਿਹੜੀਆਂ ਸ਼ਹੀਦ ਰੂਹਾਂ ਨੇ, ਉੱਤਮ ਰੂਹਾਂ ਨੇ, ਉਹ ਅਕਸਰ ਗੁਰਦੁਆਰਿਆਂ, ਗੁਰਧਾਮਾਂ, ਤੀਰਥ ਅਸਥਾਨਾਂ ਤੇ ਧਾਰਮਿਕ ਮੰਦਰਾਂ ਵਿੱਚ ਮਿਲਦੀਆਂ ਨੇ ਕਿ ਸ਼ਾਇਦ ਕੋਈ ਐਸੀ ਸੁਚੱਜੀ ਮਾਂ ਮਿਲ ਜਾਏ ਜਿਸ ਦੀ ਕੁੱਖ ਤੋਂ ਮੈਂ ਜਨਮ ਲੈ ਕੇ ਦੁਬਾਰਾ ਮਾਤ ਲੋਕ ਵਿੱਚ ਆ ਸਕਾਂ, ਦੁਬਾਰਾ ਭਗਤੀ ਵਾਸਤੇ ਜਾ ਸਕਾਂ ਔਰ ਮੁਕਤੀ ਤੱਕ ਪਹੁੰਚ ਸਕਾਂ। ਤੇ ਉਹ ਰੂਹਾਂ ਨੇ ਕਿ ਮੁਕਤੀ ਦੇ ਦਰਵਾਜ਼ੇ ਤੱਕ ਪਹੁੰਚ ਗਈਆਂ, ਨਾ ਤਾਂ ਪਿੱਛੇ ਆ ਸਕਦੀਆਂ ਨੇ ਤੇ ਨਾ ਅੱਗੇ ਪਹੁੰਚ ਸਕੇ, ਕੋਈ ਇਹੋ ਜਿਹਾ ਇੱਕ ਅੱਧਾ ਕਾਰਨ ਬਣ ਗਿਆ ਕਿ ਮੁਕਤੀ ਦੇ ਦਰਵਾਜ਼ੇ ਚ ਪ੍ਰਵੇਸ਼ ਨਹੀਂ ਕਰ ਸਕੇ, ਉਹਨਾਂ ਨੂੰ ਸ਼ਹੀਦ ਵੀ ਕਹਿ ਦਿੰਦੇ ਨੇ। ਇਹ ਨਿਰਮਲ ਰੂਹਾਂ ਹਨ, ਇਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ। ਸ਼ਮਸ ਸੇਤ ਸੇਤਾ ਪਹਿਰਾਵਾ, ਇਹਦਾ ਦਾੜਾ ਚਿੱਟਾ ਹੈ, ਹੈ ਮੁਸਲਮਾਨ, ਦਾੜਾ ਚਿੱਟਾ ਹੈ, ਦਾੜਾ ਕੇਸਾ ਧਾਰੀ ਹੈ, ਦਾੜਾ ਸਫੇਦ ਆ, ਔਰ ਸਰੀਰ ਤੇ ਜਿਹੜੀ ਪੁਸ਼ਾਕ ਪਾਈ ਹੋਈ ਹੈ ਉਹ ਵੀ ਚਿੱਟੇ ਰੰਗ ਦੀ ਹੈ, ਸਫੇਦ ਰੰਗ ਦੀ ਹੈ।
ਸਿਰ ਸਰੋਵਰ ਦੀਰਘ ਖਰਿਓ, ਚਿਰੰਕਾਲ ਤੇ ਬਾਸਾ ਕਰਿਓ।
ਉੱਥੇ ਹੀ ਨੇੜੇ ਇੱਕ ਸ਼ਰੀਂ ਦਾ ਬ੍ਰਿਛ ਖੜਾ ਹੋਇਆ ਸੀ, ਸ਼ਰੀਂ ਦਾ ਇੱਕ ਦਰਖਤ ਹੁੰਦਾ, ਸ਼ਰੀਂ ਦਾ ਇੱਕ ਦਰਖਤ ਖੜਾ ਸੀ, ਉੱਥੇ ਹੀ ਇਹਦਾ ਵਾਸਾ ਸੀ। ਉੱਥੇ ਹੀ ਚਿਰੰਕਾਲ ਤੱਕ ਤੋਂ ਬਹੁਤ ਲੰਮੇ ਸਮੇਂ ਤੋਂ ਇਹਦਾ ਨਿਵਾਸ ਸੀ ਔਰ ਮੁਕਤੀ ਦੀ ਉਡੀਕ ਕਰ ਰਿਹਾ ਸੀ ਕਿ ਕਦੇ ਐਸਾ ਸਬੱਬ ਬਣੇ ਤੇ ਮੈਨੂੰ ਮੁਕਤੀ ਮਿਲ ਜਾਏ। ਉਸੇ ਸ਼੍ਰੀ ਦੇ ਦਰਖਤ ਦੇ ਉੱਤੇ ਇਹਦਾ ਨਿਵਾਸ ਹੈ।
ਤੈਤੇ ਨਿਕਸ ਗੁਰੂ ਟਿਕ ਆਇਓ,
ਇਹਨੇ ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ ਉਸ ਸ਼੍ਰੀ ਦੇ ਦਰਖਤ ਵਿੱਚੋਂ ਨਿਕਲ ਕੇ ਇਹ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਹਾਜ਼ਰ ਹੋਇਆ।
ਹੱਥ ਜੋੜ ਪਗ ਸੀਸ ਨਿਵਾਇਓ,
ਹੱਥ ਜੋੜ ਕੇ ਨੇ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਨਿਵਾਇਆ। ਖਾਲਸਾ ਜੀ, ਇਹਨਾਂ ਨੂੰ ਆਪਾਂ ਪ੍ਰੇਤ ਨਹੀਂ ਕਹਿ ਸਕਦੇ, ਪ੍ਰੇਤ ਜੂਨੀ ਨਹੀਂ ਹੈ, ਇਹ ਨਿਰਮਲ ਆਤਮਾਵਾਂ ਨੇ, ਸ਼ੁੱਧ ਆਤਮਾਵਾਂ ਨੇ ਜਿਹੜੀਆਂ ਮੁਕਤ ਨਹੀਂ ਹੋ ਸਕੀਆਂ, ਮੁਕਤ ਹੋਣਾ ਚਾਹੁੰਦੀਆਂ ਨੇ, ਉਹ ਸ਼ੁੱਧ ਆਤਮਾ ਸੀ ਇਹ। ਇਹਨੇ ਜਦੋਂ ਸਤਿਗੁਰੂ ਦਸਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਇਹ ਚੱਲ ਕੇ ਸਤਿਗੁਰੂ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਆ ਕੇ ਇਹਨੇ ਮੱਥਾ ਟੇਕਿਆ।
ਤਿਸ ਕੋ ਦੇਖ ਗੁਰੂ ਬਚ ਕੀਆ, ਰਾਜ਼ੀ ਹੈ ਹੁਸੈਨ ਖਾਮੀਆ।
ਇਹਨੂੰ ਵੇਖ ਕੇ ਨਾ ਜਦੋਂ ਇਹਨੇ ਮੱਥਾ ਟੇਕਿਆ ਸਤਿਗੁਰਾਂ ਨੂੰ ਤੇ ਪਾਤਸ਼ਾਹ ਜੀ ਨੇ ਵੇਖਿਆ ਤੇ ਵੇਖ ਕੇ ਮਹਾਰਾਜ ਜੀ ਨੂੰ ਪੁੱਛਦੇ, ਹਾਂ ਮੀਆਂ ਜੀ, ਇਹਦਾ ਨਾਂ ਸੀ ਹੁਸੈਨ ਖਾਂ, ਕਲਗੀਧਰ ਜਾਣੀ ਜਾਣ ਜਾਣਦੇ ਨੇ। ਮਹਾਰਾਜ ਕਹਿੰਦੇ, ਹਾਂ ਹੁਸੈਨ ਖਾਂ ਜੀ, ਰਾਜੀ ਹੋ? ਠੀਕ ਹੋ? ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਇਹਨੂੰ ਸਵਾਲ ਕੀਤਾ।
ਸੁਣ ਮਨ ਆਨੰਦ ਦੀਰਘ ਧਾਰਾ,
ਮਹਾਰਾਜ ਜੀ ਦੇ ਬਚਨ ਸੁਣ ਕੇ ਇਹ ਜਿਹੜਾ ਮੁਸਲਮਾਨ ਹੁਸੈਨ ਖਾਂ ਸੀ ਬੜਾ ਖੁਸ਼ ਹੋਇਆ, ਬੜਾ ਆਨੰਦਿਤ ਹੋਇਆ ਕਿ ਸਤਿਗੁਰੂ ਜੀ ਅੰਤਰਜਾਮੀ ਨੇ ਮੇਰੇ ਬਾਰੇ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਜਾਣਦੇ ਹਨ।
ਰਾਜ਼ੀ ਅੱਜ ਵਿਸਾਲ ਉਚਾਰਾ,
ਲੱਗਾ ਸਤਿਗੁਰੂ ਜੀ ਅੱਜ ਰਾਜ਼ੀ ਹੋ ਜਾਵਾਂਗਾ। ਹੁਣ ਤੱਕ ਤਾਂ ਰਾਜ਼ੀ ਨਹੀਂ ਸੀ, ਪਰ ਹੁਣ ਤਸੱਲੀ ਹੋ ਗਈ ਹੈ, ਤੁਹਾਡੇ ਦਰਸ਼ਨ ਕਰਕੇ ਜ਼ਰੂਰ ਰਾਜ਼ੀ ਹੋ ਜਾਣਾ। ਮਹਾਰਾਜ ਅੱਜ ਰਾਜ਼ੀ ਹੋਵਾਂਗਾ ਤੁਹਾਡੇ ਦੀਦਾਰ ਕਰਕੇ।
ਮੌਲਾ ਪਾਕ ਅੱਲਾ ਖੁਦਾਏ, ਕਰ ਦੀਦਾਰ ਅਧਿਕ ਸੁਖ ਪਾਏ।
ਅੱਜ ਮੌਲਾ ਦੇ ਪਾਕ ਅੱਲਾ ਦੀ ਮੂਰਤ ਦੇ ਖੁਦਾ ਦੇ ਤੁਹਾਡੇ ਸਰੂਪ ਦੇ ਵਿੱਚੋਂ ਪ੍ਰਤੱਖ ਦਰਸ਼ਨ ਕਰ ਲਏ ਨੇ ਇਹ ਕਲਗੀਧਰ, ਤੁਸੀਂ ਹੀ ਅੱਲਾ ਦੀ ਪਾਕ ਮੂਰਤ ਹੋ, ਤੁਸੀਂ ਖੁਦਾ ਦੀ ਮੂਰਤ ਹੋ। ਅੱਜ ਮੈਂ ਖੁਦਾ ਦੇ ਪ੍ਰਤੱਖ ਦੀਦਾਰ ਕਰਕੇ ਬੜਾ ਸੁੱਖ ਪਾਇਆ ਮਹਾਰਾਜ, ਅੱਜ ਮੈਨੂੰ ਬੜੇ ਭਾਰੀ ਅਧਿਕ ਸੁੱਖ ਦੀ ਪ੍ਰਾਪਤੀ ਹੋਈ ਹੈ।
ਚਿਰੰਕਾਲ ਕੋ ਚਾਤ ਰਹੇ ਹੋ,
ਮੈਂ ਬੜੇ ਲੰਮੇ ਸਮੇਂ ਤੋਂ ਚਾਹੁੰਦਾ ਸੀ
ਸੁੰਦਰ ਰੂਪ ਅੱਜ ਮੈਂ ਲਿਓ,
ਕਿ ਮੈਨੂੰ ਦੀਦਾਰ ਹੋ ਜਾਣ ਕਿਸੇ ਐਸੇ ਮਹਾਨ ਪੁਰਖ ਦੇ ਕਿ ਜਿਹੜਾ ਮੈਨੂੰ ਮੁਕਤ ਕਰ ਦੇ। ਪਾਤਸ਼ਾਹ, ਅੱਜ ਤੁਹਾਡੇ ਦਰਸ਼ਨ ਹੋ ਗਏ ਨੇ, ਮੈਂ ਉਡੀਕਦਾ ਸੀ, ਇੱਥੇ ਬੈਠਾ ਸਾਧਨਾ ਕਰਦਾ ਸੀ ਕਿ ਕੋਈ ਬਲੀ ਪੁਰਖ, ਕੋਈ ਕਾਮਲ ਪੁਰਖ, ਖੁਦਾ ਦਾ ਅਵਤਾਰ ਆ ਜਾਏ ਔਰ ਆ ਕੇ ਮੈਨੂੰ ਮੁਕਤ ਕਰ ਦੇ। ਹੇ ਬਾਜਾਂ ਵਾਲੇ ਚੋਜੀ ਪ੍ਰੀਤਮ, ਅੱਜ ਮੇਰੀ ਉਡੀਕ ਖਤਮ ਹੋਈ ਹੈ, ਅੱਜ ਮੇਰੀ ਤਪੱਸਿਆ ਦਾ ਫਲ ਮੈਨੂੰ ਤੁਹਾਡੇ ਦਰਸ਼ਨ ਕਰਕੇ ਪ੍ਰਾਪਤ ਹੋਇਆ ਹੈ।
ਵਿਸਾਲ ਮੋਏ ਕਲਿਆਣ,
ਅੱਜ ਮੇਰੀ ਕਲਿਆਣ ਹੋ ਜਾਏਗੀ। ਮਹਾਰਾਜ, ਮੈਂ ਉਡੀਕਦਾ ਸੀ ਕਿ ਤੁਸੀਂ ਆਓ ਤੇ ਆ ਕੇ ਮੇਰੀ ਕਲਿਆਣ ਕਰੋ, ਮੇਰੀ ਮੁਕਤੀ ਕਰੋ।
ਭਈ ਦੁੱਖ ਪਾਪਨ ਕੀ ਹਾਨ,
ਅੱਜ ਮੇਰੇ ਸਾਰੇ ਦੁੱਖਾਂ ਤੇ ਸਾਰੇ ਪਾਪਾਂ ਦਾ ਨਾਸ ਹੋ ਗਿਆ ਸਤਿਗੁਰੂ, ਤੁਹਾਡੇ ਦੀਦਾਰ ਕਰਕੇ, ਤੁਹਾਡੇ ਦਰਸ਼ਨ ਕਰਕੇ ਮੇਰੇ ਸਾਰੇ ਪਾਪ ਨਿਵਿਰਤ ਹੋ ਗਏ ਨੇ। ਤੁਹਾਡੇ ਦਰਸ਼ਨਾਂ ਦਾ ਪੁੰਨ ਹੀ ਐਸਾ ਹੈ ਜੈਸੇ ਭੱਟਾਂ ਨੇ ਸਵਈਆਂ ਵਿੱਚ ਕਥਨ ਕੀਤਾ ਹੈ। ਮਹਾਰਾਜ ਜੀ ਦੇ ਪਾਵਨ ਉਪਮਾ ਕਰਦਿਆਂ ਗੁਰਦੇਵ ਦੇ ਦਰਸ਼ਨਾਂ ਪ੍ਰਥਾਏ ਲਿਖਦੇ ਨੇ, ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਮਹਾਰਾਜ, ਤੁਹਾਡੇ ਦਰਸ਼ਨ ਕਰਕੇ ਮੇਰੇ ਜਨਮਾਂ ਜਨਮਾਂ ਦੀ ਪਾਪਾਂ ਦੀ ਮੈਲ ਔਰ ਦੁੱਖ ਨਿਵਿਰਤ ਹੋ ਗਏ ਨੇ, ਕੱਟੇ ਗਏ ਹਨ।
ਜਬ ਗੁਰ ਹਟੇ ਆਏ ਬੇ ਡੇਰੇ, ਕਰ ਸਲਾਮ ਸੋਹਟਿਓ ਪਿਛੇਰੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਰਸ਼ਨ ਦੇ ਕੇ ਕਿਰਤਾਰਥ ਕੀਤਾ, और पातशाह जी नू सलाम करके जदों पिछा वापस हटिया मुक्ति मिल गई ना, तो सतगुरु जी उथों ही ताल तो जेड़ा दोदे वाल ताल सी उथों महाराज सच्ची पातशाह जी वापस जिथे आसन सी उथे आए हन।
अब सिखन बुझियो ए कौन,
सिखा ने उस वक्त महाराज जी नू बेनती करके पुछया, महाराज जी ए कौन सी जिनू आप जी हुसैन खां कह के बुला रहे सी, पातशाह जी ए कौन सी
उज्जल रूप दिखायो जौन,
जिन्हें आके अपना बड़ा उज्जवल रूप विखाया, क्योंकि सिख भी बड़ी बंदगी वाले सन भाई मान सिंह वर्गे, जिन्हां नू नजर आउंदियां सी इहो जिहियां रूहां, दिसदा सी इहो जिहा सारा वरतारा, ये सूखम मंडल दा वरतारा है, ये वेखण वास्ते भी सूखम नेत्र चाहीदे ने, वो नजर आउंदा सी जदों उन्हां ने उन्हां नू वेख्या, कि महाराज जी नू पुछदे सतगुरु जी ने आके आप जी दे दर्शन कीते ने, उज्जवल रूप आके प्रगट करके विखाया, भला ये कौन सी
करियो सलाम आप को जबै,
जदों ने आके आप जी दे चरणा विच सलाम कीती, आप जी नू नमस्कार कीती,
कपियो बिलोकत हमरे तबै,
साडे वेखदियां वेखदियां ही अलोप हो गया, पहला आया उन्हें आके नमस्कार कीती, ते नमस्कार करके जदों गया उस वेले किते अलोप हो गया, मुड़ के नजर नहीं आया।
सतगुर कहो काले न काले,
महाराज जी बोले बड़ी सूखम गल सतगुरु जी ने इत्थे दसी है, पातशाह कहंदे भाई सिखो एदा तन सी किसे समय शरीर विच सी, और इन्हें बड़ी करड़ी घालना कर ली, चंगी साधना कीती, बंदगी कीती,
किसो कर्म फल भयो बिसाले,
किसे कर्म दी अटक आ गई, अगे कोई कर्म अगे आ गया, जिस कर्म दी अटक करके इनू मुक्ति नहीं मिल सकी, शरीर दे विच रहिंदिया जिहड़ा मुक्त हुंदा उही बाद विच मुक्त हुंदा, ये गल याद रखना, कोई आखे शरीर त्याग के मुक्ति मिलदी ऐसा नहीं है, जो शरीर विच रहिंदिया मुक्त हो जे उही शरीर त्याग के मुक्त हुंदा है। इन्हें साधना बड़ी कीती सी, बंदगी बड़ी कीती सी, पर किसे कर्म दा फल वो अटक पै गया इहदे सामने, जिस करके नू मुक्ति नहीं मिल सकी।
अब केतक दिन मैं कल्याण,
पर हुण इह उड़ीक कर रहा सी साडी, ते हुण कुछ दिनां तक इहदी कल्याण हो जाएगी, कुछ दिना तक एदी मुक्ति हो जाएगी,
आए पिस्त सुख पाए मान,
और इनू अगे परलोक विच जगह मिल जाएगी, थां मिल जाएगी, मोक्ष नू प्राप्त हो जाएगा,
तब ग्रामन के नर गण आए,
एदा सतगुरु जी ने उदे बारे दसिया, फिर बैठ गए, ते जेडे दो पिंड सन बैबल ते स्योराम, स्योराम उना दोवां पिंडां दे लोक जदों उना नू खबर मिली के दशमेश पिता जी आए ने, तो ओ चल के सतगुरु सच्चे पातशाह जी दे दर्शना नू आए हन,
कुछ करस्त कृत आदक ले आए,
कोई रस्त लै के आया, कोई घ्यो ले आया, कोई खंड लै के आया है, कोई आटा लै के आया, कोई चोल लै के आया, कोई लून लै के आया, कोई दही, कोई दुध, ऐदां दियां रस्तां बस्तां गुरु के लंगरां वास्ते लैके आए हन,
वंदन कर गुर के टिक बैठे,
आके सतगुरां दे चरणां विच वंदना करके मत्था टेक के महाराज जी दे चरणां विच बैठ गए हन,
कर को जोर पने बचे ऐसे,
और हाथ जोड़ के सतगुरु सच्चे पातशाह जी महाराज जी दे चरणां विच बेनतियां करदे हन,
केतक देग समीप करावो, केतक सिकन सदन पठाओ,
संगत ज्यादा सी, कहन लगे महाराज सारिया वास्ते हुण इक्को टाइम च लंगर तैयार करना औखा है, ते तुसी कुछ क प्रशादा अपने वास्ते ते अपने जेड़े नाल दे तुहाडे कुछ निकटवर्ती सिंह ने उना ले लंगर इत्थे तैयार कर लो, ते जेड़े बाकी तुहाडे नाल सिख ने इन्हां नू साडे नाल भेज दिओ, असीं एक एक सिख नू अपने घर लै जांदे आ, ते घर लिजा के सारिआं नू प्रशादा चुका दिंदे आ, सारे घरां दे विच एक एक सिंह, दो दो सिंह, जिन्ना किसे दा वित है उह अपने घर लिजा के उन्हां नू असीं प्रशादा चुकावांगे, इदां एक जणे ते भार वी नहीं पैण लगा, सारे पिंड नू सेवा मिल जाएगी, नगरां नू सेवा मिल जाएगी, कुछ लंगर तुसी इत्थे कोल तैयार कर लवो ते कुछ जिहड़े तुहाडे नाल सिख ने उहनां नूं साडे नाल साडे घरां विच भेज दिओ।
घर घर मैं इक सिख जाए,
एक एक घर विच तुहाडा एक एक सिख भेज दिओ तां जो सानूं सारयां नूं सेवा मिले। एक एक सिख एक एक घर दे विच भेज दिओ।
तृप्तै कर भोजन पुन आए,
और साडे घर विच रात दा समय भोजन छक के तृप्त हो के ओह तुहाडे कोल आ जाण।
जो सिख सुरसों सुचसों करें आरा।
हाँ, जेडे बबेकी सिख ने, क्योंकि दो प्रकार दे सिंह हुंदे सी दलां पंथां विच भी, हुण भी हुंदे ने। एक हुंदे ने बबेकी, जेडे केवल जेड़ा विधि नाल लंगर तैयार होवे ओ भोजन छकना, बबेक दा सर्वलोह विच तैयार होवे। दूजे खुले भी हुंदे ने जिहड़े सिखां दे घरां विचों भी छक लैंदे ने, जिहड़े बिबेक दी विरति नहीं रखदे। ते महाराज जी दे कोल भी उह कहिंदे, महाराज तुहाडे कोल भी दो प्रकार दे सिख ने जिहड़े बिबेकी ने, उहनां नूं इत्थे रख लो जिहड़े तुहाडे नाल बहि के लंगर छक लैण। जिहड़े खुले पहरे वाले ने सिखां दे घरां विचों, क्योंकि सारे अमृतधारी नहीं सी, सिख भी ने, उहनां दे घर दा प्रशादा भी छक लैंदे ने, उहनां नूं महाराज जी तुसीं साडे नाल भेज दिओ।
सोने गमने किसु अगारा।
जिहड़े बिबेकी सिंह ने उह किसे दे घरों नहीं छकदे, उह अपने हत्थीं अपना लंगर तैयार करदे ने ते तैयार करके उह लंगर छकदे हन।
निकट गुरु के सो तृप्ताए, अपर सर्ब कर तिनो सिदाए।
बिबेकी सिंह सी उह नहीं गए, ਉਹ ਮਹਾਰਾਜ ਜੀ ਦੇ ਕੋਲ ਹੀ ਰਹੇ। ਉਹਨਾਂ ਨੇ ਸਤਿਗੁਰਾਂ ਕੋਲ ਲੈ ਕੇ ਲੰਗਰ ਪ੍ਰਸ਼ਾਦਾ ਤਿਆਰ ਕੀਤਾ, ਨਾਲੇ ਸਤਿਗੁਰਾਂ ਨੂੰ ਚਕਾਇਆ, ਨਾਲੇ ਆਪ ਛਕਿਆ। ਪਰ ਬਾਕੀ ਜਿਹੜੇ ਖੁੱਲੇ ਪਹਿਰੇ ਵਾਲੇ ਸਿੰਘ ਸਨ, ਉਹ ਸਿੱਖਾਂ ਦੇ ਘਰਾਂ ਵਿੱਚ ਚਲੇ ਗਏ। ਜਿੰਨੇ ਨਗਰ ਦੇ ਵਿੱਚ ਲੋਕ ਸਨ, ਉਹਨਾਂ ਦੇ ਘਰਾਂ ਵਿੱਚ ਇੱਕ ਇੱਕ ਸਿੱਖ ਚਲਾ ਗਿਆ ਲੰਗਰ ਛਕਣ ਵਾਸਤੇ।
ਇੱਕ ਇੱਕ ਸਿੱਖ ਇੱਕ ਇੱਕ ਘਰ ਗਏ,
ਇੱਕ ਸਿੱਖ ਇੱਕ ਇੱਕ ਘਰ ਦੇ ਵਿੱਚ ਲੰਗਰ ਛਕਣ ਲਈ ਗਿਆ ਹੈ।
ਇਸ ਕੁਲ ਭੋਜਨ ਤੈਂਗ ਕਯੋ,
ਜਾ ਕੇ ਭਲੀ ਪ੍ਰਕਾਰ ਨਾਲ ਉਹਨਾਂ ਨੇ ਸਿੱਖਾਂ ਨੇ, ਇੱਕ ਇੱਕ ਸਿੰਘ ਨੇ ਜਾ ਕੇ ਉਹਨਾਂ ਸਿੱਖਾਂ ਦੇ ਘਰ ਚ ਜਾ ਕੇ ਭੋਜਨ ਛਕਿਆ ਹੈ।
ਇੱਕ ਧਨ ਤੇ ਦਰਦਰੀ ਮਾਂ,
ਇਸੇ ਨਗਰ ਦੇ ਵਿੱਚ ਬਹਿਬਲ ਨਗਰ ਵਿੱਚ ਖਾਲਸਾ ਜੀ ਇੱਕ ਗਰੀਬ ਸਿੱਖ ਸੀ। ਪ੍ਰਸ਼ਾਦਾ ਕਦੇ ਪੱਕਦਾ ਸੀ, ਕਦੇ ਨਹੀਂ ਸੀ ਪੱਕਦਾ। ਘਰ ਦੀ ਹਾਲਤ ਬੜੀ ਗਰੀਬੀ ਵਾਲੀ ਸੀ। ਇੱਕ ਗਰੀਬ ਸਿੱਖ ਸੀ, ਘਰ ਦੇ ਵਿੱਚ ਕੁਝ ਅੰਨ ਪਾਣੀ ਨਹੀਂ ਸੀ।
ਕਰਨ ਹਾਲ ਸੁਪਈਆ ਕਾ,
ਕਹਿੰਦੇ ਇੰਨਾ ਜ਼ਿਆਦਾ ਦਲਿੱਦਰੀ ਸੀ ਘਰ ਵਿੱਚ, ਇੰਨੀ ਗਰੀਬੀ ਸੀ ਕਿ ਪ੍ਰਸ਼ਾਦਾ ਕਈ ਵਾਰੀ ਦੋ ਦੋ ਦਿਨ ਨਹੀਂ ਸੀ ਪੱਕਦਾ ਘਰ ਚ। ਦੋ ਦੇ ਦਿਨ ਚੁੱਲ੍ਹਾ ਨਹੀਂ ਸੀ ਤਪਦਾ। ਤੇ ਕਹਿੰਦੇ ਸੋਚਦਾ ਵੀ ਹੁਣ ਅਚਨਚੇਤ ਸਿੱਖ ਨੇ ਆ ਗਿਆ, ਉਹਨੂੰ ਲੈ ਕੇ ਜਾਣਾ। ਸ਼ਰੀਕਾਂ ਨੇ ਕਹਿ ਦਿੱਤਾ ਜਾਣ ਬੁੱਝ ਕੇ ਵੀ ਤੂੰ ਵੀ ਲੈ ਕੇ ਜਾ ਇੱਕ ਸਿੱਖ ਨੂੰ, ਤੂੰ ਵੀ ਆਪਣੇ ਘਰ ਜਾ ਕੇ ਇੱਕ ਨੂੰ ਛਕਾ ਭੋਜਨ। ਹੁਣ ਨਾ ਵੀ ਨਹੀਂ ਕਰ ਸਕਿਆ, ਲੈ ਤਾਂ ਚੱਲਿਆ, ਪਰ ਸੋਚਦਾ ਵੀ ਹੁਣ ਪ੍ਰਸ਼ਾਦਾ ਤਾਂ ਹੈ ਨਹੀਂ ਘਰ ਵਿੱਚ, ਛਕਾਵਾਂਗਾ ਕੀ।
ਕਯੋ ਸ਼ਰੀਕਨ ਜਿਤ ਕਿਤ ਲਿਆਓ, ਇੱਕ ਸਿੱਖ ਕੋਲੇ ਤ੍ਰਿਪਤਾਵੋ।
ਇਹਨੇ ਉਹਨਾਂ ਸ਼ਰੀਕਾਂ ਨੂੰ ਕਿਹਾ ਵੀ, ਕਹਿੰਦਾ ਭਾਈ ਮੈਂ ਗਰੀਬ ਹਾਂ, ਮੈਂ ਭੋਜਨ ਕਿੱਥੋਂ ਚੁਕਾਵਾਂਗਾ, ਸਾਡੇ ਤਾਂ ਅੱਗੇ ਭੋਜਨ ਤਿਆਰ ਹੀ ਨਹੀਂ ਹੋਣਾ। ਉਹ ਕਹਿੰਦੇ ਜਿੱਥੋਂ ਮਰਜ਼ੀ ਪੈਦਾ ਕਰ, ਇੱਕ ਬੰਦਾ ਤਾਂ ਤੈਨੂੰ ਲੈ ਕੇ ਜਾਣਾ ਹੀ ਪੈਣਾ ਘਰ, ਇੱਕ ਸਿੱਖ ਨੂੰ ਤਾਂ ਤੂੰ ਘਰ ਲੈ ਕੇ ਜਾਣਾ ਹੀ ਜਾਣਾ, ਉਹਨੂੰ ਤੈਨੂੰ ਭੋਜਨ ਚੁਕਾਉਣਾ ਹੀ ਪਵੇਗਾ।
ਸੋ ਸਿੱਖਲੇ ਸਿੱਖੋ ਕਰ ਗਏ।
ਖੈਰ ਸ਼ਰੀਕਾਂ ਦਾ ਸ਼ਰੀਕ ਜਿਹੜੇ ਨੇ ਸ਼ਰੀਕ ਹੀ ਹੁੰਦੇ ਨੇ, ਉਹਨਾਂ ਨੇ ਜ਼ੋਰ ਪਾ ਲਿਆ। ਆਖਿਰਕਾਰ ਇੱਕ ਸਿੱਖ ਨੂੰ, ਇੱਕ ਸਿੰਘ ਨੂੰ ਨਾਲ ਲੈ ਕੇ ਘਰ ਗਿਆ। ਉਹ ਸਿੰਘ ਦਾ ਨਾਂ ਸੀ ਮਲਾਗਰ ਸਿੰਘ। ਉਹਨੂੰ ਇਹ ਆਪਣੇ ਨਾਲ ਲੈ ਕੇ ਚਲਾ ਗਿਆ ਘਰ।
ਨਿਜ ਬਾਸਨ ਤਰ ਕਰ ਤਿਰ ਪਇਓ,
ਔਰ ਜਾ ਕੇ ਘਰ ਸਤਿਗੁਰਾਂ ਦੇ ਸਿੰਘ ਨੂੰ, ਭਾਈ ਮਲਾਗਰ ਸਿੰਘ ਨੂੰ ਘਰ ਲੈ ਕੇ ਗਿਆ। ਜਿਹੜਾ ਮੋਢੇ ਤੇ ਇਹਦੇ ਕੰਬਲ ਸੀ ਨਾ, ਉਹ ਹੀ ਥੱਲੇ ਵਿਛਾਇਆ। ਬਹਿਣ ਨੂੰ ਜਗ੍ਹਾ ਵੀ ਕੋਈ ਨਹੀਂ, ਕੋਈ ਮੰਜਾ ਬਿਸਤਰਾ ਨਹੀਂ ਘਰ, ਉਹੀ ਥੱਲੇ ਵਿਛਾਇਆ ਔਰ ਭਾਈ ਮਲਾਗਰ ਸਿੰਘ ਨੂੰ ਉਹਦੇ ਤੇ ਬਿਠਾਇਆ।
ਉੱਪਰ ਤੇ ਉਤਾਰ ਨਿਜ ਖੇਸ, ਤਰੇ ਵਿਚਾਇਓ ਪਾਉ ਵਿਸ਼ੇਸ਼।
ਉਹ ਜਿਹੜਾ ਖੇਸ ਸੀ ਨਾ ਮੋਢੇ ਤੇ, ਉਹੀ ਲਾਹ ਕੇ ਬੜੇ ਪਿਆਰ ਨਾਲ ਭਾਵਨਾ ਨਾਲ ਥੱਲੇ ਵਿਛਾ ਦਿੱਤਾ, ਤੇ ਵਿਛਾ ਕੇ ਭਾਈ ਮਲਾਗਰ ਸਿੰਘ ਨੂੰ ਬੜੇ ਪਿਆਰ ਨਾਲ ਬੇਨਤੀ ਕੀਤੀ ਬੈਠਣ ਵਾਸਤੇ
ਬੈਠ ਸਿੱਕੇ ਚਰਨ ਪਖਾਰੇ
ਉਹਦੇ ਤੇ ਬਿਠਾ ਕੇ ਇਹਨੇ ਬੜੇ ਪਿਆਰ ਨਾਲ ਭਾਈ ਮਲਾਗਰ ਸਿੰਘ ਦੇ ਪੈਰ ਧੋਏ ਜਲ ਲਿਆਂਦਾ ਤੇ ਜਲ ਲਿਆ ਕੇ ਬੜੇ ਪਿਆਰ ਨਾਲ ਭਾਵਨਾ ਨਾਲ ਚਰਨ ਧਵਾਏ ਹਨ
ਆਨੀ ਪੀ ਲੋ ਸ਼ੁਸ਼ਕ ਆਰੇ
ਘਰ ਚ ਹੋਰ ਤਾਂ ਕੁਝ ਹੈ ਨਹੀਂ ਸੀ ਜੋ ਹਾਜ਼ਰ ਸੀ ਉਹ ਪੀਲੂ ਸਨ ਉਸ ਇਲਾਕੇ ਚ ਮਾਲਵੇ ਦੇ ਇਲਾਕੇ ਚ ਪੀਲੂ ਬੜੇ ਹੁੰਦੇ ਨੇ ਸੁੱਕੇ ਪੀਲੂ ਪਏ ਸਨ ਉਹ ਵੀ ਸੁੱਕੇ ਨੇ ਕਈ ਦਿਨਾਂ ਦੇ ਟੁੱਟੇ ਹੋਏ ਉਹ ਸੁੱਕੇ ਪੀਲੂ ਸਨ ਉਹ ਲਿਆ ਕੇ ਲਿਆਂਦੇ ਹਨ
ਨੀਰ ਪਿਘੋਏ ਨਰਮ ਬੋ ਕਰੇ
ਪਾਣੀ ਵਿੱਚ ਪਾ ਕੇ ਥੋੜੇ ਜੇ ਉਬਾਲ ਲਏ ਉਹਨਾਂ ਨੂੰ ਗਰਮ ਕਰ ਲਿਆ ਵੀ ਨਰਮ ਹੋ ਜਾਣ ਸੁੱਕੇ ਸੀ ਏਦਾਂ ਖਾਧੇ ਨੀ ਸਨ ਜਾਣੇ ਸਿੱਖ ਨੇ ਕੀ ਕੀਤਾ ਜਿਹੜੇ ਉਹ ਪੀਲੂ ਸਨ ਪਾਣੀ ਚ ਪਾ ਕੇ ਉਹਨਾਂ ਨੂੰ ਥੋੜਾ ਜਿਹਾ ਉਬਾਲਾ ਦੇ ਕੇ ਨਰਮ ਕਰ ਲਏ
ਸਿੱਖ ਨੇ ਸਿੱਖ ਕੇ ਆਗੇ ਧਰੇ
ਉਸ ਗਰੀਬ ਸਿੱਖ ਨੇ ਉਹ ਜਿਹੜੇ ਪੀਲੂ ਸਨ ਪਾਣੀ ਚ ਭਿੱਜੇ ਹੋਏ ਉਸੇ ਤਰ੍ਹਾਂ ਲਿਆ ਕੇ ਭਾਈ ਮਲਾਗਰ ਸਿੰਘ ਦੇ ਅੱਗੇ ਰੱਖ ਦਿੱਤੇ
ਖਾਏ ਚੁੱਲਾ ਪਦ ਕਰ ਅਰਦਾਸ ਚੱਲ ਆਇਓ ਸਤਿਗੁਰ ਕੇ ਪਾਸ
ਭਾਈ ਮਲਾਗਰ ਸਿੰਘ ਨੇ ਵੀ ਅੱਗੋਂ ਨੱਕ ਨੀ ਵੱਟੀ ਵੀ ਆ ਕੀ ਲਿਆ ਕੇ ਰੱਖ ਦਿੱਤਾ ਉਹਨੇ ਵੀ ਇਹ ਨੀ ਆਖਿਆ ਵੀ ਆ ਕੀ ਦੇ ਦਿੱਤਾ ਖਾਣ ਨੂੰ ਉਹਨੇ ਵੀ ਪਿਆਰ ਨਾਲ ਸਲੋਕ ਪੜਿਆ ਨਾਨਕ ਭੁਸਰੀਆਂ ਪਕਾਈਆਂ ਪਾਈਆਂ ਥਲ ਮਾਏ ਜਿਨੇ ਗੁਰੂ ਮਨਾਇਆ ਰਜ ਰਜ ਸੇ ਖਾਹੇ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਗਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਇਹ ਦੋ ਸਲੋਕ ਪੜੇ ਤੇ ਪੜ ਕੇ ਉਹ ਪੀਲੂ ਉਸੇ ਤਰ੍ਹਾਂ ਖਾਣੇ ਸ਼ੁਰੂ ਕਰ ਦਿੱਤੇ ਹਾਲਾਂਕਿ ਬਕ ਬਕੇ ਹੁੰਦੇ ਨੇ ਖਾਣ ਚ ਉਹਨਾਂ ਦਾ ਕੋਈ ਸਵਾਦ ਨਹੀਂ ਛਕ ਲਏ ਤੇ ਬਾਅਦ ਚ ਅਰਦਾਸਾ ਕਰਕੇ ਸਿੱਖ ਦਾ ਤੇ ਫਿਰ ਉਹ ਭਾਈ ਮਲਾਗਰ ਸਿੰਘ ਜੀ ਉੱਠ ਕੇ ਵਾਪਸ ਆ ਗਏ ਜਿੱਥੇ ਕਲਗੀਧਰ ਜੀ ਸਨ
ਗਏ ਗਯੋ ਪੁਚਾਏ ਸੰਗ ਸਿੱਖੋ
ਤੇ ਕਹਿੰਦੇ ਉਹ ਜਿਹੜਾ ਸਿੱਖ ਸੀ ਨਾਲ ਜਿਹਨੇ ਪੀਲੂ ਚੁਕਾਏ ਨੇ ਉਹ ਵੀ ਨਾਲ ਨਾਲ ਚੱਲ ਪਿਆ
ਸਿੱਖ ਨੇ ਕਰਿਓ ਅਟਾਮਨ ਤੋਂ
ਸਿੱਖ ਨੇ ਉਹਨੂੰ ਰੋਕ ਦਿੱਤਾ ਆਖਿਆ ਭਾਈ ਤੂੰ ਕਿਉਂ ਆਉਣਾ ਪਿੱਛੇ ਤੂੰ ਆਰਾਮ ਕਰ ਮੈਂ ਕੱਲਾ ਚਲਾ ਜਾਂਦਾ ਹਾਂ
ਜਬ ਸਭ ਆਏ ਮਿਲੇ ਗੁਰ ਤੀਰ
ਸਾਰੇ ਸਿੱਖ ਆ ਗਏ ਜਿਹੜੇ ਲੰਗਰ ਛਕਣ ਗਏ ਸੀ ਨਾ ਪਿੰਡ ਦੇ ਕਰ ਇੱਕ ਇੱਕ ਘਰ ਵਿੱਚ ਇੱਕ ਇੱਕ ਸਿੱਖ ਗਿਆ ਸੀ ਸਾਰੇ ਵਾਪਸ ਆ ਗਏ ਦਸਵੇਂ ਪਾਤਸ਼ਾਹ ਕੋਲ ਮਲਾਗਰ ਸਿੰਘ ਵੀ ਵਾਪਸ ਆ ਗਿਆ ਤੇ ਸਾਰੇ ਸਿੱਖ ਮਹਾਰਾਜ ਦਸਵੇਂ ਪਾਤਸ਼ਾਹ ਕੋਲ ਹਾਜ਼ਰ ਹੋਏ
ਪੂਜਨ ਕੀਨੇ ਗੁਣੀ ਗਹੀਰ
ਗੁਣੀ ਗਹੀਰ ਸਤਿਗੁਰੂ ਸੱਚੇ ਪਾਤਸ਼ਾਹ ਪੁੱਛਣ ਲੱਗੇ ਹੁਣ ਕੱਲੇ ਕੱਲੇ ਸਿੱਖ ਨੂੰ ਕਹਿੰਦੇ ਹਾਂ ਬਈ ਸਿੰਘਾ ਤੂੰ ਕੀ ਛੱਕ ਕੇ ਆਇਆ ਕੱਲੇ ਕੱਲੇ ਨੂੰ ਮਹਾਰਾਜ ਅੱਗੇ ਕਦੇ ਨੀ ਪੁੱਛਿਆ ਅੱਜ ਪੁੱਛ ਰਹੇ ਨੇ ਅੱਜ ਕੋਈ ਰਮਜ ਹੈ ਅੱਜ ਕੋਈ ਗੁੱਝਾ ਭੇਦ ਆ ਜਿਹੜਾ ਖੋਲਣਾ ਤੇ ਪਾਤਸ਼ਾਹ ਪੁੱਛਣ ਲੱਗ ਪਏ ਹਾਂ ਬਈ ਸਿੱਖੋ ਕੀ ਛੱਕ ਕੇ ਆਏ ਹੋ
ਕਹਾ ਕਾ ਭੋਜਨ ਤੁਮ ਖਾਇਓ ਆਪਣੋ ਆਪਣੋ ਦਿਓ ਬਤਾਇਓ
ਦੱਸੋ ਬਈ ਕੀ ਛੱਕ ਕੇ ਆਏ ਹੋ ਕਿਹੜਾ ਕਿਹੜਾ ਭੋਜਨ ਕਰਕੇ ਆਏ ਹੋ ਸਾਰੇ ਵਾਰੀ ਵਾਰੀ ਦੱਸੋ ਆਪਣਾ ਆਪਣਾ ਭੋਜਨ ਵੀ ਤੁਸੀਂ ਕਿਹੜਾ ਕਿਹੜਾ ਭੋਜਨ ਕੀਤਾ ਹੈ ਲੰਗਰ ਪ੍ਰਸ਼ਾਦ ਕਿਹੜਾ ਕਿਹੜਾ ਛੱਕ ਕੇ ਆਏ ਹੋ
ਕਹੋ ਕਹਿ ਰੋਟ ਕਾ ਛਾਛੇ
ਕਿਸੇ ਨੇ ਦੱਸਿਆ ਕਹਿੰਦੇ ਮਹਾਰਾਜ ਮੈਂ ਤਾਂ ਪ੍ਰਸ਼ਾਦਾ ਸੀ ਤੇ ਨਾਲ ਲੱਸੀ ਸੀ ਲੱਸੀ ਤੇ ਪ੍ਰਸ਼ਾਦਾ ਮਹਾਰਾਜ ਜੀ ਛੱਕ ਕੇ ਆਇਆ ਹਾਂ
ਕੋ ਬੋਲਿਓ ਖਿਚੜੀ ਦੱਦ ਆਛੇ
ਕੋਈ ਬੋਲਿਆ ਕਹਿੰਦਾ ਮਹਾਰਾਜ ਮੈਂ ਤਾਂ ਖਿਚੜੀ ਤੇ ਦਹੀਂ ਸੀ ਬੜੇ ਕਮਾਲ ਦੀ ਬਣੀ ਹੋਈ ਖਿਚੜੀ ਤੇ ਦਹੀਂ ਛੱਕ ਕੇ ਆਇਆ ਹਾਂ
ਕੋ ਪਾਇਸ ਕੋ ਕਹਿ ਬੈ
ਬੋਲਿਆ ਕਹਿੰਦਾ ਮਹਾਰਾਜ ਮੈਂ ਤਾਂ ਖੀਰ ਖਾ ਕੇ ਆਇਆ ਖੀਰ ਖਾ ਕੇ ਹੀ ਰੱਜੇ ਆ ਮਹਾਰਾਜ ਕੋਈ ਕਹਿੰਦਾ ਮਹਾਰਾਜ ਮੈਂ ਥੈ ਜਿਹੜੀ ਸਾਰਿਆਂ ਵਾਸਤੇ ਬਣੇ ਨਾ ਉਹ ਇਕੱਠਾ ਜਿਹੜਾ ਛਕਣ ਵਾਲਾ ਪ੍ਰਸ਼ਾਦਾ ਕਹਿੰਦੇ ਉਹ ਮੈਂ ਛਕ ਕੇ ਆਇਆ ਹਾਂ
ਜਬ ਕੀ ਦੋਲ ਕਿਨੋ ਅਚ ਲਏ
ਕਹਿੰਦਾ ਜੀ ਅਸੀਂ ਤਾਂ ਜਬ ਦੀ ਜੌਂ ਦੀਆਂ ਬਣੀਆਂ ਰੋਟੀਆਂ ਜੌਂ ਦੇ ਆਟੇ ਦੀਆਂ ਵੀ ਰੋਟੀਆਂ ਬਣਦੀਆਂ ਤੇ ਜੌਂ ਦੀਆਂ ਮਹਾਰਾਜ ਦੌੜ ਦੌੜ ਦਾ ਮਤਲਬ ਜਿਹੜੀਆਂ ਜੋੜ ਕੇ ਬਣਾਈਆਂ ਹੋ ਉਹ ਰੋਟੀਆਂ ਮਹਾਰਾਜ ਜੀ ਛੱਕ ਕੇ ਆਏ ਹਾਂ।
ਇਤਿਹਾਸਕ ਸਭ ਕੀਨ ਬਤਾਵਨ।
ਕਿਸੇ ਆਖਿਆ ਮਹਾਰਾਜ ਮੈਂ ਤਾਂ ਮੱਕੀ ਦਾ ਪ੍ਰਸ਼ਾਦਾ ਛਕਿਆ, ਕਿਸੇ ਆਖਿਆ ਮਹਾਰਾਜ ਜਵਾਰ ਦਾ ਪ੍ਰਸ਼ਾਦਾ ਸੀ, ਬਾਜਰੇ ਦਾ ਸੀ, ਕਿਸੇ ਆਖਿਆ ਮਹਾਰਾਜ ਮੈਂ ਤਾਂ ਪਲਾਓ ਖਾ ਕੇ ਆਇਆ। ਸਾਰਿਆਂ ਨੇ ਆਪੋ ਆਪਣਾ ਜੋ ਜੋ ਛੱਕ ਕੇ ਆਏ ਸਨ ਉਹ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੂੰ ਦੱਸਿਆ ਹੈ।
ਕਰੇ ਜਾਏ ਜਸ ਜਸ ਘਰ ਪਾਵਨ।
ਜਿਹਦੇ ਜਿਹਦੇ ਘਰ ਜੋ ਜੋ ਖਾ ਕੇ ਆਏ ਸਭ ਨੇ ਦੱਸਿਆ ਹੈ।
ਮੈਂ ਲਾਗਰ ਸਿੰਘ ਬੂਜਨ ਕੀਨਾ ਤੈ ਕਿਆ ਚਿਓ ਕਹਾ ਸਿੱਖ ਦੀਨਾ।
ਮਹਾਰਾਜ ਜੀ ਨੇ ਮਲਾਗਰ ਸਿੰਘ ਨੂੰ ਪੁੱਛਿਆ, ਮਲਾਗਰ ਸਿੰਘ ਚੁੱਪ ਖੜਾ ਸੀ। ਮਹਾਰਾਜ ਕਹਿੰਦੇ ਮਲਾਗਰ ਸਿੰਘ ਤੂੰ ਨੀ ਬੋਲਦਾ, ਤੂੰ ਕੀ ਛੱਕ ਕੇ ਆਇਆ। ਦਰਅਸਲ ਪੁੱਛਣਾ ਹੀ ਮਲਾਗਰ ਸਿੰਘ ਨੂੰ ਸੀ, ਦੂਜਿਆਂ ਨੂੰ ਤਾਂ ਬਹਾਨੇ ਨਾਲ ਪੁੱਛ ਰਹੇ ਨੇ ਵੀ ਮਲਾਗਰ ਸਿੰਘ ਕੋਲੋਂ ਵੀ ਪੁੱਛ ਲਾਂਗੇ। ਤੇ ਮਹਾਰਾਜ ਕਹਿੰਦੇ ਮਲਾਗਰ ਸਿੰਘ ਤੂੰ ਕੀ ਛੱਕ ਕੇ ਆਇਆ। ਮਲਾਗਰ ਸਿੰਘ ਦੱਸ ਤੂੰ ਐਸਾ ਕੀ ਛਕਿਆ ਹੈ।
ਸੁਣ ਕਰ ਜੋਰ ਕਹਿਓ ਮੈਂ ਨਿੱਕਾ।
ਸਿੱਖ ਨੇ ਕੀ ਖਵਾਇਆ, ਕੀ ਛਕਾਇਆ। ਮਲਾਗਰ ਸਿੰਘ ਪਹਿਲਾਂ ਹੀ ਉਹ ਸਿੱਖ ਨੂੰ ਘਰ ਛੱਡ ਆਇਆ ਸੀ, ਉਹਨੂੰ ਕਿਹਾ ਸੀ ਵੀ ਤੂੰ ਨਾ ਮੇਰੇ ਪਿੱਛੇ ਆ, ਉਹਨੂੰ ਕਿਹਾ ਤੂੰ ਘਰ ਰਹਿ ਮੈਂ ਕੱਲਾ ਜਾਂਦਾ। ਤੋ ਮਲਾਗਰ ਸਿੰਘ ਉਸ ਵੇਲੇ ਹੱਥ ਜੋੜੇ, ਇਹਨੂੰ ਕਹਿੰਦੇ ਨੇ ਪੜਦਾ ਕੱਜਣ ਵਾਲਾ। ਸਿੱਖ ਕਦੇ ਕਿਸੇ ਦਾ ਪੜਦਾ ਉਗੇੜਦਾ ਨਹੀਂ, ਸਿੱਖ ਪੜਦਾ ਕੱਜਦਾ ਹੈ। ਮਲਾਗਰ ਸਿੰਘ ਨੇ ਹੱਥ ਜੋੜੇ ਤੇ ਆਖਿਆ ਪਾਤਸ਼ਾਹ ਅੱਜ ਇਹੋ ਜਿਹੀ ਨਾਯਾਬ ਚੀਜ਼ ਛਕੀ ਹੈ ਜੋ ਅੱਜ ਤੋਂ ਪਹਿਲਾਂ ਕਦੇ ਨਹੀਂ ਛਕੀ। ਇੱਦਾਂ ਦੀ ਵਸਤੂ ਛਕੀ ਹੈ ਮਹਾਰਾਜ, ਕਮਾਲ ਦੀ ਵਸਤੂ ਸੀ। ਮੈਨੂੰ ਨਹੀਂ ਪਤਾ ਉਹ ਕੀ ਸੀ, ਪਰ ਜੋ ਸੀ ਪਾਤਸ਼ਾਹ ਅੰਮ੍ਰਿਤ ਸੀ, ਅੰਮ੍ਰਿਤ ਹੀ ਸੀ ਉਹ। ਉਸ ਤੋਂ ਪਹਿਲਾਂ ਮਹਾਰਾਜ ਅੱਜ ਤੋਂ ਪਹਿਲਾਂ ਕਦੇ ਮੈਂ ਏਦਾਂ ਦਾ ਪਕਵਾਨ ਨਹੀਂ ਖਾਧਾ ਮਹਾਰਾਜ, ਏਦਾਂ ਦੀ ਵਸਤੂ ਅੱਜ ਤੋਂ ਪਹਿਲਾਂ ਮੈਂ ਕਦੇ ਨਹੀਂ ਖਾਧੀ।
ਭੋਜਨ ਛਕਿਓ ਭਾਉ ਪਿਕ ਜੀ ਕਾ।
ਮਹਾਰਾਜ ਮੈਂ ਤਾਂ ਉਹਦਾ ਪ੍ਰੇਮ ਵੇਖ ਵੇਖ ਕੇ ਹੀ ਰੱਜ ਗਿਆ ਸਿੱਖ ਦਾ, ਜਿਹੜਾ ਸਿੱਖ ਮੈਨੂੰ ਘਰੇ ਲੈ ਗਿਆ ਸੀ ਉਹਦਾ ਪ੍ਰੇਮ ਵੇਖ ਵੇਖ ਕੇ ਰੱਜ ਗਿਆ। ਇੰਨਾ ਪ੍ਰੇਮ ਕੀਤਾ ਪਾਤਸ਼ਾਹ ਉਹਨੇ, ਇੰਨੀ ਭਾਵਨਾ ਕੀਤੀ ਪਾਤਸ਼ਾਹ ਉਹਨੇ, ਤੇ ਸਭ ਕੁਝ ਹਾਜ਼ਰ ਕਰ ਦਿੱਤਾ ਜੋ ਉਹਦੇ ਘਰ ਵਿੱਚ ਸੀ, ਤੇ ਪਾਤਸ਼ਾਹ ਇਹੋ ਜਿਹਾ ਪਕਵਾਨ ਛਕਿਆ ਜਿਸ ਨੂੰ ਖਾਂਦਿਆਂ ਮਹਾਰਾਜ ਆਨੰਦ ਬਣ ਗਿਆ, ਉਹਦੇ ਭਾਉ ਤੇ ਪ੍ਰੇਮ ਨਾਲ ਮੇਰਾ ਹਿਰਦਾ ਭਰ ਗਿਆ।
ਸਗਰੀ ਉਮਰ ਨਹੀਂ ਅਸ ਖਾਇਓ ਅੱਜ ਜਥਾ ਸਿੱਖ ਨੇ ਅਚਵਾਇਓ।
ਹਲਿਆਰ ਜਾਈਏ ਗੁਰਸਿੱਖਾਂ ਤੋਂ, ਧੰਨ ਗੁਰੂ ਕੇ ਸਿੱਖ। ਮਲਾਗਰ ਸਿੰਘ ਕਹਿੰਦੇ ਸਤਿਗੁਰੂ ਹੇ ਗਰੀਬਨ ਵਾਗ ਸੱਚੇ ਪਾਤਸ਼ਾਹ ਮੇਰੀ ਸਾਰੀ ਜ਼ਿੰਦਗੀ ਲੰਘ ਗਈ ਹੈ, ਅੱਜ ਤੱਕ ਮੈਂ ਇਹੋ ਜਿਹਾ ਪਕਵਾਨ ਨਹੀਂ ਖਾਧਾ ਜੋ ਅੱਜ ਖਾ ਕੇ ਆਇਆ, ਅੱਜ ਤਾਈਂ ਏਦਾਂ ਦੀ ਵਸਤੂ ਮੈਂ ਕਦੇ ਨਹੀਂ ਖਾਧੀ ਜੋ ਅੱਜ ਛੱਕ ਕੇ ਆਇਆ ਹਾਂ।
ਪੁਰ ਜਨ ਤਾ ਸੁਨਤ ਬਿਸਮਾਏ ਤਿਸ ਕਰ ਕੁਛ ਨੇ ਕਿਆ ਇਨ ਖਾਏ।
ਉਹ ਜਿਹੜੇ ਨਗਰ ਦੇ ਲੋਕ ਸੀ ਨਾ ਉਹ ਬੜੇ ਇਕਦਮ ਚਿਪ ਖਾ ਗਏ, ਸ਼ਰੀਕ ਦੀ ਵਡਿਆਈ ਜੋ ਸੁਣ ਲਈ। ਉਹਨਾਂ ਤੇ ਜਾਣ ਬੁੱਝ ਕੇ ਮਲਾਗਰ ਸਿੰਘ ਨੂੰ ਘਰ ਭੇਜਿਆ ਸੀ ਵੀ ਇਹਦੀ ਬੇਇੱਜ਼ਤੀ ਕਰੀਏ, ਪਰ ਉਹਦੀ ਜਦੋਂ ਇੱਜ਼ਤ ਸੋਭਾ ਕੀਤੀ ਮਲਾਗਰ ਸਿੰਘ ਨੇ, ਉਹਨਾਂ ਕੋਲੋਂ ਜਰੀ ਨਾ ਗਈ। ਉਹ ਪਿੰਡ ਵਾਲੇ ਬਹਿਬਲ ਵਾਸੀ ਬੋਲੇ, ਕਹਿੰਦੇ ਜੀ ਉਹਨੇ ਕੀ ਖਵਾਉਣਾ ਸੀ, ਭੁੱਖ ਨਾਲ ਤਾਂ ਮਰਦਾ, ਰੋਟੀ ਉਹਦੇ ਘਰ ਪੱਕਦੀ ਨਹੀਂ। ਮਹਾਰਾਜ ਉਹਨੇ ਕੀ ਖਵਾਉਣਾ ਸੀ, ਉਹਨੇ ਕੀ ਛਕਾਉਣਾ ਸੀ, ਉਹਦੇ ਘਰ ਤਾਂ ਕੁਝ ਵੀ ਨਹੀਂ, ਕੱਖ ਵੀ ਨਹੀਂ ਹੈ, ਇਹਨੇ ਕੀ ਖਾ ਲਿਆ ਉੱਥੇ।
ਫਾਕੇ ਪਰ ਫਾਕਾ ਤਿਸ ਹੋਏ,
ਤਾਂ ਫਾਕੇ ਤੇ ਫਾਕਾ ਹੁੰਦਾ ਵੀ, ਇਹ ਨੀ ਇੱਕ ਵਾਰੀ ਫਾਕਾ ਤੇ ਇੱਕ ਵਾਰੀ ਖਾ ਲਿਆ, ਕਈ ਵਾਰੀ ਤੇ ਹੁੰਦਾ ਨਾ। ਮਹਾਰਾਜ ਉਹਦੇ ਘਰ ਤਾਂ ਫਾਕੇ ਤੇ ਫਾਕਾ ਵੀ, ਹੁਣ ਨੀ ਪੱਕਿਆ ਸਵੇਰੇ ਫਿਰ ਨਹੀਂ ਪੱਕਿਆ, ਸਵੇਰੇ ਨਹੀਂ ਪੱਕਿਆ ਸ਼ਾਮ ਨੂੰ ਫਿਰ ਨਹੀਂ ਪੱਕਿਆ, ਏਦਾਂ ਫਾਕੇ ਤੇ ਫਾਕਾ ਉਹਦੇ ਘਰ ਦੇ ਵਿੱਚ ਰਹਿੰਦਾ। ਉਹਨੇ ਇਹਨੂੰ ਕੀ ਖਵਾਉਣਾ ਸੀ ਤੇ ਕੀ ਖਵਾਇਆ ਹੋਣਾ,
ਕਿਤ ਤੇ ਆਣੇ ਚਾਹਿਓ ਤੋਏ,
ਕਿੱਥੋਂ ਲਿਆ ਕੇ ਇਹਨੂੰ ਖਵਾ ਦੇਣਾ ਸੀ ਮਲਾਗਰ ਸਿੰਘ ਨੂੰ, ਤੈਨੂੰ ਕੀ ਖਵਾ ਦਿੱਤਾ ਉਹਨੇ ਐਸਾ, ਉਹਦੇ ਘਰ ਤਾਂ ਕੱਖ ਵੀ ਨਹੀਂ, ਕੁਝ ਵੀ ਨਹੀਂ, ਕਿਤੇ ਮੰਗਣ ਵੀ ਨਹੀਂ ਗਿਆ ਉਹ, ਜਾਂ ਤਾਂ ਹੋਵੇ ਨਾ ਕਿਤੋਂ ਮੰਗ ਕੇ ਲਿਆਇਆ ਹੋਵੇ, ਉਹ ਵੀ ਨੀ ਕਿਤੇ ਮੰਗਣ ਗਿਆ, ਉਹਨੇ ਤੈਨੂੰ ਐਸਾ ਕੀ ਖਵਾ ਦਿੱਤਾ।
ਗੁਰੂ ਕਹਿਓ ਸਿੱਖ ਲਿਓ ਹਕਾਰੇ, ਬੂਜੈ ਤੇ ਕਿਆ ਦੀਨ ਆਰੇ।
ਮਲਾਗਰ ਸਿੰਘ ਨਹੀਂ ਬੋਲਿਆ, ਚੁੱਪ ਰਿਹਾ। महाराज जी कहते भाई इदा करो भी वह सिख न ही सद लियाओ ओनू ही पुछ लैने भी ऐसा की खवा दिता मलागर सिंह नू ऐसा की छका दिता जो छक के कहता मैं सारी जिंदगी छकिया ही नहीं कदे भोजन इदा का ग्रहण ही नहीं किया। महाराज जी ने हुक्म किया वह सिख नू बुला के ले आओ
ट्राक ते लियाए बुलाए
जिमीदार भजे गए जान के बेइज्जती करन वास्ते उस सिख दी ओनू जाके बुला के लियाए
पूछियो गुर तैका खवाए
जदों आया ना सिख महाराज जी नू नमस्कार कीती सिख दे नेत्र भरे हुए सन। महाराज जी पुछदे हां भाई सिखा आ मलागर सिंह नू की चका के भेजिया इनू ऐसा की चकाया है कहदा मैं ऐसा भोजन कदे छकिया ही नहीं ऐसा इनू की चकाया है
हाथ जो होए नम्र बखानी दीन कटोरा मैं पर पाने
हाथ जोड़ के बोलिया कहदा सतगुरु मैं ता एक कटोरा पानी दा भर के दिता सिख नू सिर्फ एक कटोरा पानी दा भर के दिता है
ओ पी कर सिखो तीते आयो
ते ओदे विच कुछ सुके जे पीलू सन उबले हुए ओ कटोरा पानी दा पी के सिख चल के इत्थे आ गया होर मैं इनू कुछ नहीं छकाया
ओ तो दार दी ने कुछ पायो
महाराज मैं इन्ना दार दी हां घर विच इतनी गरीबी भी मैनू कुछ नहीं मिलिया ਉਹ ਸੁੱਕੇ ਪੀਲੂ ਸਰ ਪਾਣੀ ਚ ਉਬਾਲ ਦਿੱਤੇ ਕਟੋਰਾ ਭਰ ਕੇ ਮੈਂ ਇਹਦੇ ਅੱਗੇ ਰੱਖ ਦਿੱਤਾ ਤੇ ਉਹਨੂੰ ਛੱਕ ਕੇ ਕਟੋਰੇ ਦਾ ਜਿਹੜਾ ਉਹ ਪਾਣੀ ਸੀ ਪੀ ਕੇ ਅਰਦਾਸ ਕਰਕੇ ਇੱਥੇ ਚੱਲ ਕੇ ਆ ਗਿਆ ਹੈ
ਕਰਿਓ ਹੁਕਮ ਸੱਚ ਕਿਉਂ ਨਾ ਕਹਿ
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਮਲਾਗਰ ਸਿਆਂ ਸੱਚ ਕਿਉਂ ਨਹੀਂ ਕਹਿੰਦਾ ਫਿਰ
ਤ੍ਰਿਪਤ ਆਇਓ ਸਿੱਖ ਜਿਮਿਤ ਚੈ
ਜਿੱਦਾਂ ਸਿੱਖ ਨੇ ਛਕਾਇਆ ਤ੍ਰਿਪਤ ਕੀਤਾ ਉਦਾਂ ਤੂੰ ਸੱਚੋ ਸੱਚ ਕਿਉਂ ਨਹੀਂ ਦੱਸਿਆ ਮਹਾਰਾਜ ਜੀ ਉਹਨੂੰ ਵੀ ਕਹਿੰਦੇ ਕਹਿੰਦੇ ਕੱਲਾ ਪਾਣੀ ਤਾਂ ਨਹੀਂ ਕੁਝ ਤਾਂ ਛਕਾਇਆ ਹੋਣਾ ਨਾਲ ਉਹਨੇ ਆਖਿਆ ਮਹਾਰਾਜ ਮੈਂ ਤਾਂ ਕਟੋਰਾ ਪਾਣੀ ਦਾ ਹੀ ਛਕਾਇਆ ਮਹਾਰਾਜ ਕਹਿੰਦੇ ਕੁਝ ਤਾਂ ਛਕਾਇਆ ਹੋਣਾ ਵੀ ਸੱਚੋ ਸੱਚ ਦੱਸ ਕੀ ਛਕਾਇਆ
ਸਿੱਖ ਨੇ ਸੱਚ ਕਹਿਓ ਤਿਸ ਬੇਰੇ
ਉਹਨੇ ਉਸ ਵੇਲੇ ਸੱਚੋ ਸੱਚ ਦੱਸਿਆ ਮਹਾਰਾਜ ਜੀ ਨੂੰ ਕਹਿਣ ਲੱਗਾ
ਉਤੀ ਕੋਕੜਾ ਪੀਲਨ ਕੇਰੇ
ਪਾਤਸ਼ਾਹ ਮੇਰੇ ਘਰ ਵਿੱਚ ਕੋਕੜਾਂ ਸਨ ਪੀਲੀਆਂ ਪੀਲੂਆਂ ਦੀਆਂ ਘੁੰਗੜੀਆਂ ਸਨ ਸੁੱਕੇ ਪੀਲੂ ਸਨ
ਗੁਰੂ ਕਹਿਓ ਸਿੱਖੀ ਧਨ ਧਨ ਦੇਖ ਪਾਓ ਕੋ ਪਏ ਪ੍ਰਸੰਨ
ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਖੁਸ਼ ਹੋਏ ਮਲਾਗਰ ਸਿੰਘ ਦਾ ਇਹ ਪਿਆਰ ਵੇਖ ਕੇ ਨਾ ਬੜੇ ਪ੍ਰਸੰਨ ਹੋਏ ਤੇ ਪ੍ਰਸੰਨ ਹੋ ਕੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਗੁਰੂ ਕੀ ਸਿੱਖੀ ਧਨ ਹੈ ਗੁਰੂ ਕੀ ਸਿੱਖੀ ਧਨ ਹੈ ਧਨ ਹੈ ਮਹਾਰਾਜ ਜੀ ਇੰਨੇ ਰੀਝੇ ਕਹਿੰਦੇ ਮਲਾਗਰ ਸਿਆਂ ਤੂੰ ਮੇਰੇ ਸਿੱਖ ਦਾ ਪੜਦਾ ਕੱਜਿਆ ਮੈਂ ਲੋਕ ਪ੍ਰਲੋਕ ਵਿੱਚ ਤੇਰਾ ਪੜਦਾ ਕੱਜਿਆ ਮੈਂ ਤੇਰਾ ਪੜਦਾ ਕੱਜਿਆ ਜਿਵੇਂ ਤੂੰ ਮੇਰੇ ਸਿੱਖ ਦਾ ਪੜਦਾ ਕੱਜਿਆ ਮੈਂ ਤੇਰੇ ਪੜਦੇ ਕੱਜ ਦਿੱਤੇ ਨੇ ਲੋਕ ਪ੍ਰਲੋਕ ਵਿੱਚ ਹੁਣ ਤੈਨੂੰ ਬੇਪੱਤ ਨਹੀਂ ਹੋਣਾ ਪਵੇਗਾ ਇੱਥੇ ਬੜਾ ਵੱਡਾ ਭਾਰੀ ਸੰਕੇਤ ਹੈ ਅੱਜ ਜੇ ਕਿਸੇ ਗੁਰਸਿੱਖ ਵਿੱਚ ਸਾਨੂੰ ਕੋਈ ਕਮੀ ਨਜ਼ਰ ਆ ਜਾਂਦੀ ਹੈ ਤੇ ਅਸੀਂ ਹਾਲਾਂਕਿ ਸਾਡਾ ਆਪਣਾ ਕੋਈ ਸੱਕਾ ਭਾਈ ਹੋਵੇ ਉਹਦੇ ਚ ਕਮੀ ਹੋਵੇ ਤੇ ਅਸੀਂ ਪੜਦੇ ਪਾਪ ਆ ਕੱਜਦੇ ਨਹੀਂ ਰੱਜਦੇ ਉਹਦੇ ਵੱਡੇ ਤੋਂ ਵੱਡੇ ਪਾਪ ਕੱਜ ਦਿੰਦੇ ਹਾਂ ਵੀ ਨਾ ਕਿਸੇ ਨੂੰ ਪਤਾ ਨਾ ਲੱਗੇ ਪਰ ਜੇ ਕਿਸੇ ਗੁਰਸਿੱਖ ਕੋਲੋਂ ਕਿਤੇ ਸੁਭਾਵਕ ਕੋਈ ਗਲਤੀ ਵੀ ਹੋ ਜਾਏ ਤੇ ਅਖਬਾਰਾਂ ਦੇ ਵਿੱਚ ਭੰਡੀਆਂ ਕਰਦੇ ਹਾਂ ਫਲਾਣੇ ਨੇ ਆਹ ਕੀਤਾ ਉਦੋਂ ਸਾਡਾ ਭਾਈ ਵਾਲਾ ਪਿਆਰ ਕਿੱਥੇ ਚਲਿਆ ਜਾਂਦਾ ਉਦੋਂ ਸਾਡੀ ਪ੍ਰੀਤ ਕਿੱਥੇ ਚਲੀ ਜਾਂਦੀ ਹੈ ਉਹਨਾਂ ਭਰਾਵਾਂ ਨਾਲ ਗੁਰਸਿੱਖ ਵੀ ਤਾਂ ਸਾਡੇ ਭਾਈ ਨੇ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਉਦੋਂ ਤਾਂ ਅਸੀਂ ਭੰਡੀ ਕਰਦੇ ਨਹੀਂ ਰੱਜਦੇ ਉਦੋਂ ਇਹ ਸਮਝ ਲੈਂਦੇ ਹਾਂ ਵੀ ਸਾਡਾ ਦੁਸ਼ਮਣ ਗੁਰਸਿੱਖ ਦਾ ਕੰਮ ਨੇ ਕਿਸੇ ਦੂਸਰੇ ਗੁਰਸਿੱਖ ਦਾ ਪੜਦਾ ਚੁੱਕੇ ਪੜਦਾ ਕੱਜੇ ਹਾਂ ਉਹਦੇ ਚ ਕੋਈ ਕਮੀ ਹੈ ਤੇ ਕੋਲ ਜਾ ਕੇ ਪਿਆਰ ਨਾਲ ਠਰੰਬੇ ਨਾਲ ਉਹਨੂੰ ਸਮਝਾ ਦੇਵੇ ਭਾਈ ਸਿੱਖਾ ਇਹ ਕਮੀ ਤਿਆਗ ਦੇ ਪਰ ਇਹ ਤਾਂ ਕੋਈ ਜ਼ਰੀਆ ਨਹੀਂ ਨਾ ਹੈ ਕਿ ਉਹਦੀਆਂ ਝੂਠੀਆਂ ਤਸਵੀਰਾਂ ਬਣਾ ਕੇ
अनेक प्रकार दियां होर चीजां करके आ सोशल मीडिया दे उत्ते छड़ देनियां। अजकल आ बड़ा कुछ चल रहा है, अखबारां दे विच न्यूज चैनलां दे विच उहदी भंडी करी जानी। ऐसा तो नहीं असीं अपने घर दियां गल्लां किते अखबारां विच कढाउने आ, साडे घर दे विच कोई घटना घट जांदी है कि असीं उह जाके बाहर भंडी करदे आ, यतन करदे आ घर च ही दबी रहे कि सारा गुरसिख धर्म साडा परिवार है, साडा घर है, जे किसे विच कोई कमी आ उहनूं प्यार नाल ठरम्मे नाल असीं नजिट सकदे हां। भंडी करके उहदे खिलाफ बोल के इदां दी बिरती नहीं गुरसिख दी पड़दा कज्जण दी बिरती है, उह ढक लईदा। महाराज सच्चे पातशाह कहिंदे जे तूं इस सिख दा पड़दा कज्जिया ना, दूजिआं ने ते लाड़ दा ही यतन कीता सी ना, नाल दे शरीक ने उहनां ते इही कहा सी वी इहदी बेइज्जती होवे बेआबरू होवे, पर मलागर सिंह ने पड़दा कज्जिआ ते महाराज जी कहिंदे मलागर सिंह तेरा लोक परलोक विच पड़दा कज्जिआ गिआ।
गुरु कहो सिखी तन तन देख पाओ को पे प्रसन्न।
सतगुरु जी कहंदे सिखी तन है, तन है, एदा भाव वेख के महाराज जी बड़े प्रसन्न होए।
अस सिख भी बिच पंथ सो आए, सती दे संतो की काए।
महाराज सच्चे पातशाह जी कहंदे एहो जे सिख भी मेरे पंथ च शोभनीक होणगे के देण वाले सती ते खाण वाले संतोखी। अक्सर ऐसा हुंदा नहीं, देण वाला सती नहीं हुंदा, खाण वाला संतोखी नहीं हुंदा, ज्यादातर इदां दी बिरती हुंदी है। देण वाले दे मन च हुंदा वी चलो हथ घुट के देईए, ना देईए होर, ते लैण वाले दे मन दे विच संतोख नहीं हुंदा, कहिंदा होर आ जाए होर आ जाए। बहुत विरले सिख हुंदे ने वी देण वाला सती जो हाजर है हाजर कर देवे ते लैण वाला सबर नाल संतोख नाल लवे, ए नहीं कि जो होवे सारा कुछ इकट्ठा करके लै लवे। कहिंदे एदां दी बिरती वाले वी सिंघ मेरे पंथ विच होणगे, अज वी ने अगे वी होणगे, के देण वाले सती ते खाण वाले संतोखी।
सिख टिक होए चावै नाही।
महाराज कहंदे जे कोई सिख दे कोल होवे, हुंदिया होया भी किसे सिख नूं ना चकावे,
तो दुखन जानो ते समाए,
फिर उहदे ते बड़ा वड्डा दूषण लगदा। ते सब कुछ है, कोई गुरसिख आ जाए ते उहनूं चकाण दी बजाए मूंह मोड़ लैणा, हुंदिया होया भी ना कर देणी, हुंदिया होया भी उहनूं ना चकाणा, कहंदे उहनूं बड़ा वड्डा भारी दूषण लगदा, पाप लगदा है।
निरतन सिख ते जाचै निका।
जे कोई गरीब सिख है ते कोई जाके जबरी उहदी धौण दे विच नौ रख के कहे लिया भी इन्ना ही असीं लै के जाणा, असीं खा के जाणा, उहदे कोल होवे ना, ते इह जाके मंगण के जाण बुझ के उहनूं तंग करे, कहंदे उहनूं भी पाप लगदा मंगण वाले नूं। जे होवे ते ना देवे उहनूं पाप है, ते जिहदे कोल ना होवे गरीब सिख होवे उहदे कोल जाके मंगे ते कहंदे इह फिर मंगण वाले नूं दोष लगदा है।
दोष लको अचवै तिसी का।
फिर कहंदे उहनूं दोष लगदा कि उस गरीब सिख दे घर दा, जे जबरी उहनूं जाके कहे भी मेरे लई पकवान तैयार कर, उहदे कोल रोटी जोगे भी माया ना होवे, इह कहे मेरे लई पकवान तैयार कर, जिवें मसंद करदे सी। पिछे कथा विच आया ही है ना, मसंदा ने भी यही काम फड़िया सी, गरीब सिखां दे घर च जाना, उहनां भोजन तैयार करके रखना, ते मसंदा ने कहना साडे लई तां मीट तैयार करो, साडे वास्ते तां शराब दीआं बोतलां लियाओ, साडे वास्ते तां देसी घिओ दा कड़ाह करके लियाओ, सानूं तां उही खाणा पसंद है। उह गरीब सिखां नूं तंग करदे सन, तदे तां मसंदा नूं सोधा लाया दसवें पातशाह ने। महाराज जी कहिंदे कि सिखां विच वी इह फिरत ना पै जाए वी असीं किहड़ा मसंद आ। महाराज जी कहंदे भी गरीब सिख दे घर जाके उहनूं तंग करना ते कहना असीं खाणा ही खाणा है, कहंदे फिर उहनूं भी दोष लगदा है।
यां ते भाव मूल ही जान।
इस करके मूल भाव ही, प्रेम ही मूल है, कि जिहड़ा प्रेम नाल जो कुछ देवे, छकण वाला सबर नाल छक लवे ते देण वाला प्रेम नाल भेट कर देवे।
अचने चावन बिद पहचान।
छकाणा जा छकना दोवें काम प्रेम नाल ही होने चाहिए ने, जिहड़ा छकाउण वाला है वह प्रेम नाल छका देवे ते जिहड़ा छकण वाला है ਉਹ ਪ੍ਰੇਮ ਨਾਲ ਛੱਕ ਲਵੇ।
ਦੋਹੇਰਾ ਕਰਿਓ ਕੂਚ ਤੈ ਤੇ ਚੜੇ ਸ਼੍ਰੀ ਸਤਿਗੁਰ ਸੁਖਦਾਏ।
ਗਰੀਬਨ ਵਾਗ ਸੱਚੇ ਪਾਤਸ਼ਾਹ ਨੇ ਬਚਨ ਇੱਥੇ ਬਹਿਬਲ ਪਿੰਡ ਦੀ ਜੂਹ ਵਿੱਚ ਕੀਤੇ, ਸਤੀ ਦੇ ਸੰਤੋਖੀ ਖਾਏ। ਇਹ ਬਚਨ ਕਰਕੇ ਗਰੀਬਨ ਵਾਗ ਸੱਚੇ ਪਾਤਸ਼ਾਹ ਇੱਕ ਰਾਤ ਇੱਥੇ ਰਹੇ। ਅਗਲੇ ਦਿਨ ਸਵੇਰੇ ਮਹਾਰਾਜ ਜੀ ਨੇ ਇੱਥੋਂ ਕੂਚ ਕੀਤਾ, ਸੁਖਦਾ ਤੇ ਸਤਿਗੁਰੂ ਜੀ ਨੇ ਚਾਲਾ ਪਾਇਆ।
ਗਏ ਕਪੂਰੇ ਕੋਟ ਕੋ ਸਿੰਘ ਸੰਗ ਸਮਦਾਏ।
ਕਪੂਰੇ ਦੇ ਕੋਟ ਨੂੰ ਜਿੱਥੇ ਕਪੂਰੇ ਦਾ ਕਿਲਾ ਬਣਿਆ ਉੱਥੋਂ ਨਾਂ ਪਿਆ ਕੋਟ ਕਪੂਰਾ, ਕਪੂਰੇ ਦਾ ਕੋਟ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਟ ਕਪੂਰੇ ਨੂੰ ਚੱਲ ਪਏ, ਨਾਲ ਬਹੁਤ ਸਾਰੇ ਸਿੰਘ ਨੇ, ਫੌਜਾਂ ਹਨ।
ਕੇਸਕਪੁਰ ਤੇ ਉਤਰੇ ਦੂਰ,
ਕੋਟ ਕਪੂਰੇ ਤੋਂ ਥੋੜੀ ਪਹਿਲਾਂ ਹੀ ਦੂਰ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਾ ਕੇ ਉਤਰੇ ਹਨ।
ਥਾਏ ਉਚਿਤ ਜੈਰੂਰ,
ਜਿੱਥੇ ਵਧੀਆ ਭਲਾ ਸਥਾਨ ਸਤਿਗੁਰੂ ਜੀ ਦੇ ਮਨ ਨੂੰ ਪਸੰਦ ਆਇਆ, ਚੰਗੀ ਜਗ੍ਹਾ ਮਹਾਰਾਜ ਜੀ ਦੇ ਮਨ ਨੂੰ ਪਸੰਦ ਆਈ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਤਾਰਾ ਕੀਤਾ।
ਡੇਰਾ ਕਰਿਓ ਤੁਰੰਗ ਲਗਾਏ।
ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਘੋੜੇ ਬੰਨ ਦਿਓ, ਪਛਾੜੀਆਂ ਪਾ ਕੇ ਡੇਰਾ ਕਰ ਲਿਆ।
ਤ੍ਰਿਣ ਇੰਧਨ ਇਕੱਠੇ ਕਰਵਾਏ,
ਘਾਹ ਪੱਠਾ ਘੋੜਿਆਂ ਵਾਸਤੇ, ਲੰਗਰਾਂ ਵਾਸਤੇ ਬਾਲਣ ਆਦਿਕ ਇਕੱਠਾ ਕਰਵਾਇਆ ਹੈ।
ਬੈਠੇ ਸਤਿਗੁਰ ਲਾਏ ਦੀਵਾਨ,
ਮਹਾਰਾਜ ਜੀ ਇੱਥੇ ਹੀ ਬੈਠ ਗਏ, ਦੀਵਾਨ ਸਜਾ ਲਿਆ। ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਦੀਵਾਨ ਸਜ ਗਿਆ, ਸਿੰਘ ਫੌਜਾਂ ਆ ਕੇ ਦੀਵਾਨ ਚ ਬੈਠ ਗਏ।
ਕੀਰਤਕ ਦਰਸ਼ਨ ਹੈ ਨਰਿਆਨ,
ਔਰ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਦਾ ਨੇੜੇ ਤੇੜੇ ਦੇ ਨਗਰ ਨਿਵਾਸੀਆਂ ਨੂੰ, ਉਹ ਚੱਲ ਕੇ ਆ ਰਹੇ ਨੇ, ਆ ਕੇ ਦਸਵੇਂ ਪਾਤਸ਼ਾਹ ਜੀ ਦੇ ਦੀਵਾਨ ਚ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਖਬਰ ਕਪੂਰੇ ਕੇ ਡਿੱਗ ਗਏ, ਮਿਲਵੇ ਕਾਰਨ ਤਿਆਰੀ ਕਏ।
ਕਪੂਰੇ ਚੌਧਰੀ ਨੂੰ ਪਤਾ ਲੱਗਾ ਕਿ ਦਸਵੇਂ ਪਾਤਸ਼ਾਹ ਸਾਡੇ ਨਗਰ ਦੀ ਜੂਹ ਵਿੱਚ ਆਏ ਨੇ, ਤੇ ਬੜੀ ਭਾਵਨਾ ਨਾਲ ਇਹ ਵੀ ਚੱਲ ਕੇ ਆਇਆ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ।
ਘੋੜਾ ਇੱਕ ਸ਼ਿੰਗਾਰ ਬਣਾਇਓ,
ਮਹਾਰਾਜ ਜੀ ਨੂੰ ਮਿਲਣ ਵਾਸਤੇ ਇਹਨੇ ਵੀ ਤਿਆਰੀ ਕੀਤੀ, ਤੇ ਸਤਿਗੁਰਾਂ ਨੂੰ ਭੇਟਾ ਕਰਨ ਵਾਸਤੇ ਇਹਨੇ ਇੱਕ ਘੋੜਾ ਤਿਆਰ ਕੀਤਾ, ਇੱਕ ਘੋੜਾ ਬੜੇ ਚੰਗੇ ਢੰਗ ਨਾਲ ਉਹਨੂੰ ਸ਼ਿੰਗਾਰਿਆ ਹੈ।
ਦੇਬੇ ਤੂੰ ਪਾਇਨ ਲਿਆਇਓ,
ਔਰ ਮਹਾਰਾਜ ਜੀ ਨੂੰ ਹੋਰ ਭੇਟਾਵਾਂ ਭੇਟ ਕਰਨ ਲਈ ਔਰ ਉਹ ਘੋੜਾ ਸ਼ਿੰਗਾਰ ਕੇ ਸਤਿਗੁਰਾਂ ਨੂੰ ਭੇਟਾ ਕਰਨ ਵਾਸਤੇ ਲਿਆਇਆ ਹੈ।
ਕੀਰਤਕ ਨਰ ਲੈ ਕਰ ਨਿਜ ਸਾਥ,
ਚੌਧਰੀ ਸੀ ਨਗਰ ਦਾ ਕਪੂਰਾ, ਕੋਟ ਕਪੂਰੇ ਦਾ ਮਾਲਕ ਸੀ, ਤੇ ਆਪਣੇ ਨਾਲ ਹੋਰ ਵੀ ਕਈ ਨਗਰ ਨਿਵਾਸੀਆਂ ਨੂੰ ਲੈ ਕੇ ਆਇਆ ਹੈ।
ਪਹੁੰਚੇ ਆਏ ਪਿੱਕੇ ਗੁਰਨਾਥ,
ਆਇਆ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚਿਆ ਹੈ।
ਪਦ ਅਰਬਿੰਦ ਬੰਦਨਾ ਕਰੇ,
ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਤੇ ਆ ਕੇ ਮੱਥਾ ਟੇਕਿਆ, ਸਤਿਗੁਰਾਂ ਨੂੰ ਵੰਦਨਾ ਕੀਤੀ।
ਹੱਥ ਬੰਨ ਬੈਠਿਓ ਤਿਸ ਕਰੇ,
ਹੱਥ ਬੰਨ ਕੇ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠਾ ਹੈ।
ਕੁਸ਼ਲ ਪ੍ਰਸ਼ਨ ਕਹਿ ਕਿਰਪਾ ਨਿਦਾਨਾ, ਕਿਰਪਾ ਆਪ ਕੀ ਆਨੰਦ ਮਾਨਾ।
ਮਹਾਰਾਜ ਜੀ ਕਹਿੰਦੇ ਹਾਂ ਕਪੂਰਾ ਜੀ, ਰਾਜੀ ਖੁਸ਼ੀ ਹੋ। ਚੌਧਰੀ ਕਪੂਰੇ ਨੂੰ ਪੁੱਛਦੇ ਮਹਾਰਾਜ, ਕਪੂਰਾ ਜੀ ਰਾਜੀ ਖੁਸ਼ੀ ਹੋ? ਇਹਨੇ ਆਖਿਆ ਮਹਾਰਾਜ ਤੁਹਾਡੀ ਕਿਰਪਾ ਹੈ, ਤੁਹਾਡੀ ਦਇਆ ਹੈ, ਤੁਹਾਡੀ ਕਿਰਪਾ ਨਾਲ ਭਾਰੀ ਆਨੰਦ ਹੈ।
ਕਹੋ ਕਪੂਰਾ ਯੁਗ ਤਰੇ,
ਕਪੂਰਾ ਸ਼ਸਤਰਧਾਰੀ ਸੀ। ਮਹਾਰਾਜ ਜੀ ਕਹਿੰਦੇ ਕਪੂਰਿਆ ਤੂੰ ਤਾਂ ਸ਼ਸਤਰਧਾਰੀ ਆ, ਸ਼ਸਤਰ ਧਾਰਨ ਕੀਤੇ ਹੋਏ ਨੇ,
ਤੀਰ ਵੀਰਤਾ ਕੇਤਕ ਕਰੇ।
ਹਾਂ ਤੂੰ ਕਿੰਨੀ ਕੁ ਵੀਰਤਾ ਰੱਖੀ ਆ ਆਪਣੇ ਅੰਦਰ, ਕਿੰਨਾ ਕੁ ਤੇਰੇ ਅੰਦਰ ਧੀਰਜ ਆ ਲੜਨ ਵਾਸਤੇ।
ਰਣ ਕੀ ਚੋਪ ਵਿਸਾਲ ਕਿਨਾਏ,
ਜੰਗ ਲੜਨ ਦਾ ਸ਼ੌਂਕ ਹੈ ਕਿ ਨਹੀਂ? ਸ਼ਸਤਰ ਵਿਖਾਣ ਨੂੰ ਹੀ ਰੱਖੇ ਨੇ, ਜਾਂ ਸ਼ਸਤਰ ਚਲਾਉਣ ਦਾ ਸ਼ੌਂਕ ਵੀ ਹੈ, ਜੰਗ ਲੜਨ ਦਾ ਚੌਂਪ ਵੀ ਹੈ ਕਿ ਨਹੀਂ?
ਤੇ ਵੀਰ ਪਰਮ ਪਦ ਪਾਏ,
ਇਹਦੇ ਨਾਲ ਵੀਰ ਯੋਧੇ ਪਰਮ ਪਦਵੀ ਨੂੰ ਪ੍ਰਾਪਤ ਹੁੰਦੇ ਨੇ, ਉਹ ਜੰਗ ਲੜਨ ਦੀ ਖੁਆਇਸ਼ ਵੀ ਹੈ ਕਿ ਨਹੀਂ?
ਕਹਿਓ ਕਪੂਰੇ ਸ਼੍ਰੀ ਗੁਰ ਸਾਥ, ਇਹ ਜਗਨਨਾਥ ਆਪ ਕੇ ਹੱਥ।
ਹੱਥ ਜੋੜ ਕੇ ਕਪੂਰਾ ਕਹਿੰਦਾ ਸੱਚੇ ਪਾਤਸ਼ਾਹ, ਜੰਗ ਲੜਨਾ ਯੁੱਧ ਲੜਨਾ ਇਹ ਤਾਂ ਤੁਹਾਡੇ ਹੱਸੇ ਹੀ ਹੈ ਪਾਤਸ਼ਾਹ, ਇਹ ਤਾਂ ਤੁਹਾਡੇ ਹੱਥ ਹੀ ਹੈ।
ਧੀਰ ਵੀਰ ਕੋ ਭੀਰੂ ਬਣਾਵੋ,
ਤੁਸੀਂ ਚਾਹੋ ਤੇ ਵੱਡੇ ਵੱਡੇ ਧੀਰਜ ਵੀਰ ਯੋਧਿਆਂ ਨੂੰ ਕਾਇਰ ਬਣਾ ਦਿੰਦੇ ਹੋ।
ਭੀਰਨ ਤੇ ਬੋ ਯੁੱਧ ਮਚਾਓ,
ਜੇ ਚਾਹੋ ਤੇ ਕਾਇਰਾਂ ਤੋਂ ਯੁੱਧ ਕਰਾ ਕੇ ਉਹਨਾਂ ਨੂੰ ਸੂਰਮੇ ਬਣਾ ਦਿੰਦੇ ਹੋ। ਮਹਾਰਾਜ ਇਹ ਤਾਂ ਤੁਹਾਡੇ ਹੱਥ ਦੀ ਖੇਡ ਹੈ ਗਰੀਬ ਨਿਵਾਜ, ਇਹ ਤਾਂ ਤੁਸੀਂ ਬਣਤਰ ਬਣਾਉਣੀ ਹੈ। ਮਹਾਰਾਜ ਜੀ ਕਪੂਰੇ ਨਾਲ ਬਚਨ ਬਿਲਾਸ ਕਰ ਰਹੇ ਨੇ।
ਭਲਾ ਕਪੂਰੇ ਭਲਾ ਕਪੂਰੇ ਬੋਲੇ ਪਾਤਸ਼ਾਹ ਗੁਰਪੂਰੇ।
ਮਹਾਰਾਜ ਜੀ ਕਹਿੰਦੇ ਕਪੂਰਿਆ ਭਲਾ, ਕਪੂਰਿਆ ਭਲਾ ਤੂੰ ਵਧੀਆ ਬਚਨ ਕਿਹਾ। ਤੋ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਕਪੂਰੇ ਦੇ ਨਾਲ ਵਾਰਤਾਲਾਪ ਕਰ ਰਹੇ ਨੇ, ਜੰਗ ਯੁੱਧ ਦੀਆਂ ਗੱਲਾਂ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।